ਇਹ ਸੰਗਤ ਵਿਚ ਆਉਣ ਦਾ ਕਰਕੇ ਕੁਝ ਕੁ ਸਾਧ ਸੰਗਤ ਜੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ, ਜਿਨ੍ਹਾਂ ਵਿਚੋਂ ਪਹਿਲਾ ਇਹ ਸਭ ਤੋਂ ਨੀਵੀਂ ਸਾਧ ਸੰਗਤ ਜੀ ਮਾਨ ਕਰਕੇ ਬਿਰਤੀ ਆਪਣੀ ਸਭ ਤੋਂ ਨਿਮਰਤਾ ਵਿਚ ਲਿਆਉਣੀ, ਸਾਰੇ ਗੁਣਾਂ ਕਰਕੇ ਮੇਰੇ ਤੋਂ ਅੱਗੇ ਨੇ, ਮੈਂ ਗੁਣਾਂ ਕਰਕੇ ਸਾਰਿਆਂ ਤੋਂ ਪਿੱਛੇ ਹਾਂ, ਏਦਾਂ ਦੀ ਬਿਰਤੀ ਬਣ ਜਾਵੇ। ਕਹਿੰਦੇ ਪਵੋ ਚਰਣਾ ਤਾਲੀ ਉੱਪਰ ਆਵੋ, ਜੇ ਚਰਣੀ ਪੈ ਕੇ ਸੇਵਾ ਕਰੋਗੇ ਨਿਮਰਤਾ ਦੇ ਪੁੰਜ ਬਣ ਕੇ, ਤੇ ਸੁੱਤੇ ਸਿੱਧ ਆਓਗੇ ਉੱਪਰ ਹੀ, ਜੇ ਆਪਣੇ ਆਪ ਉੱਪਰ ਬੈਠੋਗੇ ਤੇ ਥੱਲੇ ਹੋ ਜਾਓਗੇ। ਤੇ ਨਿਜ ਮੈਂ ਮਹਾਰਾਜ ਦੇ ਘਰ ਦਾ ਇਸ ਤਰੀਕੇ ਨਾਲ ਕਹਿੰਦੇ ਸੇਵਾ ਕਰੋ, ਇੰਨੀ ਨਿਮਰਤਾ, ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਰਹੋ ਜੀ। ਆਪਸ ਤੇ ਉੱਪਰ ਸਭ ਜਾਣ ਹੋ, ਤਉ ਦਰਗ ਹੈ ਸੁਖ ਪਾਵ ਹੋ। ਆਪਣੇ ਨਾਲ ਸਾਰਿਆਂ ਨੂੰ ਚੰਗੇ ਤੇ ਉੱਪਰ ਸਮਝੋ, ਤਾਂ ਕਹਿੰਦੇ ਦਰਗਾਹ ਵਿੱਚ ਤੁਹਾਨੂੰ ਸੁੱਖ ਮਿਲੇਗਾ। ਦਰਗਾਹ ਵਿੱਚ ਜੇ ਸੁੱਖ ਮਿਲਣਾ, ਪਰਮਾਤਮਾ ਦੀ ਪ੍ਰਸੰਨਤਾ ਮਿਲਣੀ, ਉਹਦੇ ਚਰਨਾਂ ਵਿੱਚ ਸਾਧ ਸੰਗਤ ਜੀ ਨਿਵਾਸ ਮਿਲਣਾ, ਕਹਿੰਦੇ ਉਹਦੇ ਵਾਸਤੇ, ਦਰਗਾਹ ਵਿੱਚ ਸੁੱਖ ਪਾਉਣ ਵਾਸਤੇ ਆਪਣੇ ਨਾਲੋਂ ਸਾਰਿਆਂ ਨੂੰ ਉੱਪਰ ਹੀ ਜਾਣੋ, ਗੁਣਾ ਕਰਕੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਵੇਂ ਸਮਝੋ ਜੀ।
ਸੰਤ ਐਸੀ ਕਥੋ ਕਹਾਣੀ,
ਕਹਿੰਦੇ ਹੇ ਸੰਤ ਜਨੋ, ਗੁਰਮੁਖੋ, ਐਸੀ ਕਹਾਣੀ ਦਾ ਕਥਨ ਕਰੋ, ਐਸੀ ਕਥਾ ਦਾ ਕਥਨ ਕਰੋ ਜਿਹੜੀ ਇਹ ਸਿਖਾਵੇ ਵੀ ਨਿਮਰਤਾ ਧਾਰਨ ਕਰਕੇ ਰੱਖਣੀ ਹੈ।
ਤੋਰ ਪਵਿੱਤਰ ਨਰਦੇਵ ਪਵਿੱਤਰ ਖਿਨ ਬੋਲੋ ਗੁਰਮੁਖ ਬਾਣੀ,
ਫਿਰ ਕਹਿੰਦੇ ਖਿਨ ਮਾਤਰੀ ਭਾਵੇਂ ਬੋਲਿਆ ਕਰੋ, ਗੁਰੂ ਕੀ ਬਾਣੀ ਵੀ ਜ਼ਰੂਰ ਬੋਲਿਆ ਕਰੋ। ਜਿਸ ਬਾਣੀ ਦੇ ਬੋਲਣ ਕਰਕੇ ਦੇਵ ਤੇ ਮਨੁੱਖ ਸਭ ਪਵਿੱਤਰ ਹੋ ਜਾਂਦੇ, ਤੁਰ ਪਵਿੱਤਰ ਨਰਦੇਵ ਪਵਿੱਤਰ, ਕਹਿੰਦੇ ਨੇ ਮਨੁੱਖ ਉੱਚੇ ਨੀਵੇਂ ਸਿਰ ਸੂਖਮ ਸਰੀਰਾਂ ਵਾਲੇ, ਜਿਨ੍ਹਾਂ ਦਾ ਸਾਰਿਆਂ ਦਾ ਹੀ ਸਾਧ ਸੰਗਤ ਜੀ ਪਵਿੱਤਰਤਾ ਦਾ ਪਵਿੱਤਰਤਾ ਵਾਲੀ ਅਵਸਥਾ ਬਣਾ ਦਿੰਦੀ ਬਾਣੀ, ਐਸੀ ਬਾਣੀ ਨੂੰ ਜ਼ਰੂਰ ਆਪਣੇ ਪਵਿੱਤਰ ਮੁਖ ਤੋਂ ਬੋਲਿਆ ਕਰੋ।
ਰਹਾਮ
ਦੇ ਕੇ ਕਿਰਪਾ ਕਰਦੇ ਹਨ ਜੀ।
ਪਰ ਪੰਚ ਛੋੜ ਸਹਿਜ ਘਰ ਬੈਸੋ, ਝੂਠਾ ਕਹੋ ਨਾ ਕੋਈ,
ਕਹਿੰਦੇ ਪਰਪੰਚ ਛੱਡੋ ਸੇਵਾ ਕਰਨੀ। ਤੇ ਪਹਿਲਾਂ ਮਹਾਰਾਜ ਨੇ ਸਿਧਾਂਤ ਦੱਸਿਆ ਵੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਕਰਨੇ ਅਮਰਤਾ ਨਾਲ। ਫਿਰ ਕਹਿੰਦੇ ਪ੍ਰਪੰਚ ਵਾਲ ਛਾਲ ਆਪਣੇ ਮਨ ਵਿੱਚੋਂ ਛੱਡ ਦੇ, ਠੱਗੀ ਫਰੇਬ, ਪ੍ਰਪੰਚ ਛੋੜ ਸਹਿਜ ਘਰ ਬੈਸੋ। ਫਿਰ ਕਹਿੰਦੇ ਸਹਿਜ ਦੇ ਘਰ, ਸ਼ਾਂਤੀ ਦੇ ਘਰ, ਸੁੱਖ ਦੇ ਘਰ ਵਿੱਚ, ਗਿਆਨ ਦੇ ਘਰ ਵਿੱਚ ਟਿਕ ਕੇ ਰਿਹਾ ਕਰ, ਝੂਠਾ ਕਹੋ ਨਾ ਕੋਈ ਤੇ ਕਿਸੇ ਨੂੰ ਝੂਠਾ ਨਾ ਕਹਿ। ਜੇ ਕਿਸੇ ਨੂੰ ਝੂਠਾ ਕਹੇਗਾ ਇਹ ਦੱਸਣ ਲਈ ਵੀ ਮੈਂ ਸੱਚਾ, ਤੇ ਸੁੱਤੇ ਸਿੱਧ ਤੂੰ ਹੀ ਝੂਠਾ ਹੋਵੇਗਾ। ਕਿਸੇ ਨੂੰ ਝੂਠਾ ਨੀ ਆਖਣਾ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿ ਤੂੰ।
ਸਤ ਗੁਰ ਮਿਲੋ ਨਵੇ ਨਿਦ ਪਾਵ, ਇਨ ਵਿਦ ਤਤ ਬਿਲੋਈ।
ਸਤਿਗੁਰੂ ਨੂੰ ਕਹਿੰਦੇ ਮਿਲਿਆ ਕਰ, ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਮਹਾਰਾਜ ਦੇ ਚਰਨਾਂ ਦੀ ਸੰਗਤ ਵਿੱਚ ਜਾ ਕੇ ਬੈਠਣਾ। ਕਹਿੰਦੇ ਇਸ ਨਾਲ ਕੀ ਹੋਵੇਗਾ, ਸਤਿਗੁਰ ਮਿਲੋ ਨਵੇ ਨਿਦ ਪਾਵ, ਨੌ ਨਿਧੀਆਂ ਦੀ ਪ੍ਰਾਪਤੀ ਹੋਵੇਗੀ। ਇਨ ਵਿਦ ਤਤ ਬਿਲੋਈ, ਇਸ ਤਰੀਕੇ ਨਾਲ ਕਹਿੰਦੇ ਤਤ ਨੂੰ ਤੂੰ ਪ੍ਰਾਪਤ ਕਰ ਲਏਗਾ, ਆਤਮ ਵਸਤੂ ਨੂੰ ਪ੍ਰਾਪਤ ਕਰ ਲਏਗਾ। ਤਤ ਸਿਧਾਂਤ ਤੇਰੇ ਹੱਥ ਤਾਂ ਆਵੇਗਾ ਜੇ ਸਤਿਗੁਰੂ ਨੂੰ ਮਿਲਿਆ ਕਰੇਗਾ ਤਾਂ।
ਪਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਭਾਈ।
ਭਰਮ ਚੁਕਾ ਦਿਓ, ਕਹਿੰਦੇ ਭਰਮ ਨਾ ਜਿਹੜਾ ਆਪਣੇ ਮਨ ਵਿੱਚ, ਉਵੇਂ ਤਾਂ ਭਰਮ ਸਾਧ ਸੰਗਤ ਜੀ ਕਿਸੇ ਤਰ੍ਹਾਂ ਦਾ ਵੀ ਪੈ ਸਕਦਾ, ਪਰ ਸਭ ਤੋਂ ਵੱਡਾ ਭਰਮ ਹੁੰਦਾ ਸੰਸਾਰ ਨੂੰ ਸੱਚ ਮੰਨਣਾ, ਨਿਰੰਕਾਰ ਨੂੰ ਝੂਠ ਆਖਣਾ। ਰੱਬ ਕਿਹੜਾ ਦਿਸਦਾ ਪਤਾ ਨੀ ਹੈ ਕਿ ਨਹੀਂ ਹੈ, ਆ ਦੁਨੀਆਂ ਜਿਹੜੀ ਸਾਹਮਣੇ ਦਿਸਦੀ ਇਹ ਹੀ ਸੱਚ ਹੈ। ਕਹਿੰਦੇ ਇਹ ਭਰਮ ਆਪਣੇ ਮਨ ਚੋਂ ਕੱਢ ਦੇ, ਦੁਨੀਆਂ ਸੱਚ ਨਹੀਂ, ਸੱਚ ਨਿਰੰਕਾਰ, ਸੱਚ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਦਾ ਰਹਿਣ ਵਾਲਾ, ਸੰਸਾਰ ਸਦਾ ਨਹੀਂ ਰਹਿਣਾ। ਇਹ ਭਰਮ ਆਪਣੇ ਮਨ ਚੋਂ ਕੱਢ, ਭਰਮ ਚੁਕਾਵੋ ਗੁਰਮੁਖ ਲਿਵ ਲਾਵੋ। ਫਿਰ ਜਿਹੜਾ ਪੂਰਾ ਗੁਰੂ ਹੈ, ਸਮਰੱਥ ਗੁਰੂ, ਉਹਦੇ ਚਰਨਾਂ ਨਾਲ ਕੁਝ ਧਿਆਨ ਲਾਇਆ ਕਰ, ਲਿਵ ਲਾਇਆ ਕਰ, ਆਤਮ ਚਿੰਨ ਭਾਈ, ਤੇ ਕੁਝ ਆਪਣੇ ਅੰਦਰ ਜ਼ਰੂਰ ਝਾਤੀ ਮਾਰ, ਆਪਣੀ ਆਤਮਾ ਨੂੰ ਚਿੰਨਣਾ, ਪਛਾਣਨਾ ਮੈਂ ਕੌਣ। ਕਿਉਂਕਿ ਅਜੇ ਤੱਕ ਸਾਰੇ ਆਪਾਂ ਇਹੀ ਸਮਝੀ ਬੈਠੇ ਹਾਂ ਵੀ ਆਹ ਸਰੀਰ ਮੈਂ ਹਾਂ, ਸਰੀਰ ਮੁੱਕ ਜਾਵੇਗਾ ਇਹਦਾ ਅਰਥ ਹੈ ਵੀ ਸਾਰੀ ਯਾਤਰਾ ਮੁੱਕ ਗਈ। ਨਹੀਂ, ਕਹਿੰਦੇ ਅਸਲ ਵਿੱਚ ਸਰੀਰ ਨਹੀਂ ਤੂੰ, ਆਪਣੇ ਅੰਦਰ ਝਾਤੀ ਮਾਰ ਵੀ ਸਰੀਰ ਤਾਂ ਮੈਨੂੰ ਮਿਲਿਆ, ਸਰੀਰ ਰਹਿ ਜਾਵੇਗਾ ਤੇ ਫਿਰ ਮੇਰਾ ਕੀ ਬਣੇਗਾ। ਆਪਣੇ ਆਪ ਦੀ ਕੁਝ ਪਛਾਣ ਕਰ, ਆਤਮਾ ਦੀ ਪਛਾਣ ਕਰ, ਜੀਵ ਆਤਮਾ ਇਹ ਗਿਆਨ ਇੰਦਰੀਆਂ ਤੋਂ, ਸਰੀਰ ਤੋਂ ਉੱਪਰ ਉੱਠ ਕੇ ਜੀਵ ਆਤਮਾ ਤੱਕ ਆਪਣੀ ਸੁਰਤੀ ਲੈ ਕੇ ਚੱਲ, ਕਿਉਂਕਿ ਤੇਰਾ ਅਸਲ ਸਰੂਪ ਉਹ ਹੈ। ਇਹ ਸਰੀਰ ਤੈਨੂੰ ਮਿਲਿਆ, ਇਹਨੂੰ ਪਹਿਲਾਂ ਕਈ ਸਰੀਰ ਮਿਲੇ, ਇਹਨੂੰ ਅਗਾਂਹ ਵੀ ਕਈ ਮਿਲਣਗੇ, ਜੇ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਨਾ ਬਣਿਆ ਤਾਂ। ਆਪਣੇ ਆਪ ਦੀ ਕੁਝ ਪਛਾਣ ਕਰ, ਮੈਂ ਕੌਣ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿਚ ਸਾਧ ਸੰਗਤ ਜੀ ਪੌੜੀ ਉਚਾਰਨ ਕੀਤੀ, ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਏ ਕਿਆ, ਕਿਆ ਤੂੰ ਕਰਮ ਕਮਾਇਆ ਆਪਣੇ ਸਰੀਰ ਨੂੰ? ਕਹਿੰਦੀ ਕਦੇ ਪੁੱਛਿਆ ਜੇ ਵੀ ਕੀ ਕੀਤਾ ਆਣ ਕੇ ਜਦੋਂ ਦਾ ਤੂੰ ਆਇਆ? ਜਿਨ ਹਰ ਤੇਰਾ ਰਚਨਾ ਰਚਿਆ ਸੋ ਹਰ ਮਨ ਨਾ ਵਸਾਇਆ, ਜਿਸ ਹਰੀ ਨੇ ਰਚਨਾ ਰਚੀ ਸੀ ਤੇਰੇ ਸਰੀਰ ਦੀ ਉਹ ਤਾਂ ਮਨ ਚ ਵਸਾਇਆ ਹੀ ਨੀ। ਫਿਰ ਕਹਿੰਦੇ ਕੀ ਕੀਤਾ ਸੰਸਾਰ ਤੇ ਆਣ ਕੇ? ਇਉਂ ਆਪਣੇ ਆਪ ਨੂੰ ਸਵਾਲ ਕਰ, ਆਪਣੀ ਆਤਮਾ ਦੀ ਪਛਾਣ ਕਰ ਲਵੇਗਾ, ਨਿਜ ਸਰੂਪ ਚ ਟਿਕਾਣਾ ਹੋ ਜਾਵੇਗਾ ਤੇਰਾ।
ਨਿਕਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ, ਕਿਸ ਸਿਉ ਕਰੋ ਬੁਰਾਈ।
ਕਹਿੰਦੇ ਜੇ ਪ੍ਰਮਾਤਮਾ ਨੂੰ ਨੇੜੇ ਜਾਣੋਗੇ ਨਾ ਵੀ ਉਹ ਸਦਾ ਹੀ ਹਾਜ਼ਰ ਨਾਜ਼ਰ, ਤੇ ਫਿਰ ਬੁਰਾ ਕਿਹਨੂੰ ਆਖੋਗੇ ਦੱਸੋ? ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਉਹਨੂੰ ਨੇੜੇ ਜਾਣੋ ਵੀ ਉਹ ਨੇੜੇ ਆ ਤੇ ਹਾਜ਼ਰ ਆ, ਹਰ ਵੇਲੇ ਨੇੜੇ ਆ ਤੇ ਹਰ ਵੇਲੇ ਹੀ ਹਾਜ਼ਰ। ਕਿਸ ਸਿਉ ਕਰੋ ਬੁਰਾਈ, ਫਿਰ ਕਹਿੰਦੇ ਬੁਰਾ ਦੱਸੋ ਕਿਸ ਨਾਲ ਕਰੋਗੇ, ਕਿਹਨੂੰ ਮਾੜਾ ਆਖੋਗੇ? ਜਦੋਂ ਪ੍ਰਮਾਤਮਾ ਸਾਰਿਆਂ ਚ ਹੀ ਆ ਤੇ ਹਰ ਵੇਲੇ ਹਰ ਥਾਂ ਤੇ, ਫਿਰ ਬੁਰਾ ਕਰ ਹੀ ਨੀ ਸਕਦਾ, ਕਿਹਨੂੰ ਮਾੜਾ ਆਖੇਗਾ ਤੇ ਬੁਰਾ ਕਰੇਗਾ ਕਿਸ ਨਾਲ? ਵੈਰ ਭਾਵਨਾ ਕਿਸ ਨਾਲ ਰੱਖਣੀ? ਕਿਸ ਨਾਲ ਈਰਖਾ ਕਰੇ? ਈਰਖਾ ਤਾਂ ਮੋਢੀ ਸਾਹਿਬ ਸੰਗਤ ਜੀ ਤਾਂ ਬਾਈਦਾ ਜਦੋਂ ਲੋਕ ਰੱਬ ਨੂੰ ਦੂਰ ਸਮਝਦੇ ਵੀ ਇੱਥੇ ਮੈਨੂੰ ਕੌਣ ਦੇਖਦਾ, ਫਿਰ ਰੱਜ ਕੇ ਈਰਖਾ ਕਰਦੇ ਇੱਕ ਦੂਜੇ ਨਾਲ, ਸਾਰਾ ਅੰਦਰ ਦਾ ਸਾਧ ਸੰਗਤ ਜੀ ਕੂੜਾ ਉੱਥੇ ਫਿਰ ਸੁੱਟਦੇ ਸਾਰਾ। ਮਹਾਰਾਜ ਨੇ ਕਮਾਲ ਦੀ ਕਹਿੰਦੇ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸ ਤੋਂ ਕਰੋ ਬੁਰਾਈ? ਕਹਿੰਦੇ ਫਿਰ ਬੁਰਿਆਈ ਕਰੇਗਾ ਕਿਸ ਨਾਲ ਜੇ ਤੂੰ ਜਾਣੇ ਵੀ ਪ੍ਰਮਾਤਮਾ ਸਦਾ ਹੀ ਮੇਰੇ ਨਾਲ ਹਾਜ਼ਰ ਨਾਜ਼ਰ ਹੈ, ਤੇ ਜਦੋਂ ਪ੍ਰਮਾਤਮਾ ਸਭ ਕੁਝ ਦੇਖਦਾ ਤੇਰੇ ਨਾਲ ਹਾਜ਼ਰ ਨਾਜ਼ਰ, ਫਿਰ ਮਾੜਾ ਕਿਹਨੂੰ ਕਹਿ ਸਕਦਾ, ਫਿਰ ਬੁਰਾ ਕਿਹਨੂੰ ਆਖੇਗਾ? ਪ੍ਰਮਾਤਮਾ ਨੂੰ ਹਾਜ਼ਰ ਜਾਣ, ਔਗਣ ਚਲੇ ਜਾਣਗੇ ਤੇਰੇ ਵਿੱਚੋਂ।
ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸਵਾਮੀ।
ਸਤਿਗੁਰੂ ਨੂੰ ਮਿਲਣਾ ਜਿਹੜਾ ਸਾਧ ਸੰਗਤ ਜੀ ਇਹ ਕਹਿੰਦੇ ਮੁਕਤੀ ਦਾ ਮਾਰਗ ਹੈ, ਕਿਉਂਕਿ ਮੁਕਤੀ ਦੇ ਹੀ ਸਿਰਫ ਮਹਾਰਾ ਸਾਹਿਬ ਸਕਦੇ ਆ। ਕਬੀਰ ਮੁਕਤ ਦੁਆਰਾ ਮੁਕਲਾ ਸਹਿਜੇ ਆਵੋ ਜਾਓ, ਕਹਿੰਦੇ ਸਤਿਗੁਰੂ ਨੂੰ ਮਿਲਣ ਕਰਕੇ ਤੇ ਆਨੰਦ ਨਾਲ ਮੁਕਤੀ ਦੇ ਰਸਤੇ ਤੇ ਤੁਰਿਆ, ਫਿਰ ਕੋਈ ਰੁਕਾਵਟ ਹੀ ਨਾ ਤੈਨੂੰ ਪਏਗੀ। ਗੁਰੂ ਨੂੰ ਮਿਲਣਾ ਹੀ ਅਸਲ ਵਿੱਚ ਸਾਧ ਸੰਗਤ ਜੀ ਮੁਕਤੀ ਦਾ ਮਾਰਗ ਹੈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸਵਾਮੀ। ਸੁਤੇ ਸੇ ਦੀ ਤੈਨੂੰ ਫਿਰ ਸਵਾਮੀ ਉਹ ਮਾਲਕ ਪ੍ਰਮਾਤਮਾ ਮਿਲ ਜਾਵੇਗਾ, ਜੇ ਤੈਨੂੰ ਗੁਰੂ ਦੀ ਸੰਗਤ ਮਿਲ ਜਾਵੇ ਤਾਂ।
ਧੰਨ ਧੰਨ ਸੇ ਜਨ ਜਿਨੇ ਕਲ ਮੈਂ ਹਰ ਪਾਇਆ, ਜਨ ਨਾਨਕ ਸਦ ਕੁਰਬਾਨੀ।
ਕਹਿੰਦੇ ਉਹ ਧੰਨ ਨੇ ਗੁਰਮੁਖੋ ਜਿਨ੍ਹਾਂ ਨੇ ਕਲਯੁਗ ਵਿੱਚ ਵੀ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਕੀਤੀ, ਕਿਉਂਕਿ ਨਾਮ ਹੀ ਸਾਧ ਸੰਗਤ ਜੀ ਅਸਲ ਵਿੱਚ ਸਾਧਨ ਹੈ ਪਾਰ ਉਤਾਰੇ ਦਾ, ਤੇ ਨਾਮ ਦੇਣਾ ਕਿਹਨੇ? ਗੁਰੂ ਸਾਹਿਬ ਨੇ। ਇਸ ਲਈ ਗੁਰੂ ਦੇ ਚਰਨੀ ਲੱਗ ਕੇ ਜੇ ਕਿਸੇ ਗੁਰਮੁਖ ਨੇ ਨਾਮ ਪ੍ਰਾਪਤ ਕੀਤਾ ਉਹ ਵੀ ਧੰਨਤਾ ਦੇ ਯੋਗ ਹੈ। ਧੰਨ ਧੰਨ ਸੇ ਜਨ ਜਿਹਨੇ ਕਲ ਮੈਂ ਹਰ ਪਾਇਆ, ਜਨ ਨਾਨਕ ਸਦ ਕੁਰਬਾਨੀ। ਕਹਿੰਦੇ ਉਹਨਾਂ ਤੋਂ ਸਦਾ ਕੁਰਬਾਨ ਅਸੀਂ ਜਾਂਦੇ, ਜਿਹਨਾਂ ਕਲਯੁਗ ਦੇ ਸਮੇਂ ਵਿੱਚ ਵੀ ਕੁਝ ਨਾਮ ਨਾਲ ਪ੍ਰੀਤੀ ਕੀਤੀ। ਨਾਮ ਦਾ ਜਪਣਾ ਹੀ ਅਸਲ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਨੂੰ ਨਮਸਕਾਰਾਂ, ਪਰਮੇਸ਼ਰ ਦੇ ਗੁਣ ਗਾਉਣੇ, ਉਹਦੀ ਕੀਰਤੀ ਕਰਨੀ, ਨਾਮ ਜਪਣਾ। ਨਾਮ ਜਪਣ ਵਿੱਚ ਸਾਰਾ ਕੁਝ ਹੀ ਆ ਜਾਵੇਗਾ ਆਪਣੇ ਆਪ ਹੀ। ਹਜ਼ੂਰ ਦੇ ਬਚਨ ਹਨ, ਕਰ ਬੰਧਨ ਪ੍ਰਪਾਰ ਬ੍ਰਹਮ ਬਾਸ਼ਾ ਸਾਧੂ ਧੂਰ। ਪਰਮੇਸ਼ਰ ਨੂੰ ਵੰਦਨਾ ਕਰਿਆ ਕਰ, ਨਮਸਕਾਰ ਕਰਿਆ ਕਰ, ਸਾਧਾਂ ਦੀ ਚਰਨ ਧੂੜੀ ਮੰਗ, ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਆਪੇ ਦੀ ਨਿਵਿਰਤੀ ਕਰਕੇ ਹੰਕਾਰ ਤਿਆਗ ਕੇ ਕਹਿੰਦੇ ਹਰੀ ਦਾ ਭਜਨ ਕਰ, ਤੇ ਭਜਨ ਕਰਨ ਵਾਲੇ ਨੂੰ ਇਹ ਜ਼ਰੂਰ ਸਾਧ ਸੰਗਤ ਜੀ ਪੱਲੇ ਗੱਲ ਬੰਨਣੀ ਪੈਂਦੀ ਵੀ ਪ੍ਰਮਾਤਮਾ ਸਭ ਥਾਵਾਂ ਤੇ ਪਰਿਪੂਰਨ ਹੈ, ਜਿਸਦਾ ਭਜਨ ਕਰਨਾ ਉਹਨੂੰ ਦੂਰ ਨਹੀਂ ਜਾਣਨਾ। ਨਿਕਟ ਕਰ ਜਾਣਾ ਸਦਾ ਪ੍ਰਭ ਹਾਜ਼ਰ, ਸੁਣਿਆ ਨਾ ਮਹਾਰਾਜ ਦਾ ਬਚਨ, ਕਹਿੰਦੇ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ। ਭਰਪੂਰ ਦਾ ਹੁੰਦਾ ਸਭ ਥਾਂ ਹੀ ਪਰਿਪੂਰਨ ਜਿਹੜਾ ਪ੍ਰਮਾਤਮਾ, ਉਸ ਨੂੰ ਨਮਸਕਾਰ ਕਰ। ਨਮਸਕਾਰ ਕਿਵੇਂ? ਮਹਾਰਾਜ ਨੇ ਆਖਿਆ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਜਿਹੜਾ ਕਾਲ ਤੋਂ ਰਹਿਤ ਹੈ, ਜਿਹੜਾ ਕਿਰਪਾ ਦਾ ਘਰ ਹੈ, ਸਾਡੀ ਨਮਸਕਾਰ ਉਸ ਨੂੰ। ਪ੍ਰਮਾਤਮਾ ਨੂੰ ਨਮਸਕਾਰ ਕਰਨੀ ਕਿਉਂ ਕਰੀਏ ਜੀ? ਪ੍ਰਮਾਤਮਾ ਨੂੰ ਨਮਸਕਾਰ, ਕਹਿੰਦੇ ਕਿਲ ਵਿਖ ਕਾਟਣ ਭੈ ਹਰਣ, ਕਿਲ ਵਿਖ ਹੁੰਦੇ ਪਾਪ, ਉਹਨੂੰ ਨਮਸਕਾਰ ਕਰਨ ਕਰਕੇ ਮੱਥਾ ਟੇਕਣ ਕਰਕੇ ਪਾਪ ਉਤਰ ਜਾਣਗੇ, ਸਾਰੇ ਭੈ ਹੀ ਕੱਟੇ ਜਾਣਗੇ। ਸੁਖ ਸਾਗਰ ਹਰ ਰਾਏ, ਤੇ ਫਿਰ ਕਹਿੰਦੇ ਉਹ ਸੁਖਾਂ ਦਾ ਸਮੁੰਦਰ ਹੈ ਪ੍ਰਮਾਤਮਾ, ਉਹਨੂੰ ਨਮਸਕਾਰ ਕੀਤਿਆਂ ਤੇਰੇ ਪਾਪ ਉਤਰਨਗੇ, ਸੁਖ ਪ੍ਰਾਪਤ ਹੋਣਗੇ। ਦੀਨ ਦਿਆਲ ਦੁੱਖ ਭੰਜਨੋ ਨਾਨਕ ਨੀਤ ਧਿਆਏ, ਕਹਿੰਦੇ ਉਹ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ, ਦੀਨਾਂ ਤੇ ਦਇਆ ਕਰਨ ਵਾਲਾ, ਉਹਨੂੰ ਨਿਤ ਧਿਆਉਣਾ, ਨਿਤ ਹੀ ਨਮਸਕਾਰ ਕਰਨੀ, ਨਿਤ ਹੀ ਦਰਸ਼ਨ ਕਰਨੇ, ਨਿਤ ਨੇਮ ਹੀ ਬਣਾ ਲੈਣਾ ਵੀ ਮਹਾਰਾਜ ਨੂੰ ਨਮਸਕਾਰ ਕਰਨੀ, ਕਿਉਂਕਿ ਪਾਪ ਉਤਰਨੇ ਸਾਧ ਸੰਗਤ ਜੀ ਉਹਨੂੰ ਨਮਸਕਾਰ ਕਰਨ ਕਰਕੇ ਹੈ। ਫਿਰ ਕਹਿੰਦੇ ਨੇ ਜਸ ਗਾਵੋ ਵਡਭਾਗੀ ਹੋ, ਵੱਡੇ ਭਾਗਾਂ ਵਾਲਿਓ ਉਸ ਪਰਮਾਤਮਾ ਦਾ ਜਸ ਗਾਇਆ ਕਰੋ, ਜਸ ਕਰਿਆ ਕਰੋ, ਉਹਦੀ ਵਡਿਆਈ ਕਰਿਆ ਕਰੋ। ਕਰ ਕਿਰਪਾ, ਫਿਰ ਜਸ ਕਰਦੇ ਆ ਇੱਕ ਬੇਨਤੀ ਕਰਨੀ, ਉਹ ਕੀ ਬੇਨਤੀ? ਕਹਿੰਦੇ ਕਰ ਕਿਰਪਾ ਭਗਵੰਤ ਜੀਓ, ਇਹ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ, ਤੁਸੀਂ ਕਿਰਪਾ ਕਰੋ, ਕਿਰਪਾ ਕਰੋ। ਉਹਨੂੰ ਨਮਸਕਾਰ ਕਰਕੇ ਸਾਧ ਸੰਗਤ ਜੀ ਉਹਦੇ ਤੋਂ ਕਿਰਪਾ ਮੰਗਣੀ। ਫਿਰ ਉਹ ਜਦੋਂ ਰੋਜ਼ ਕਿਸੇ ਤੋਂ ਸਾਧ ਸੰਗਤ ਜੀ ਆਪਾਂ ਦਰਵਾਜ਼ਾ ਖੜਕਾਈ ਜਾਵਾਂਗੇ, ਕਿਸੇ ਦਾ ਖੜਕਾਈ ਜਾਵਾਂਗੇ, ਇੱਕ ਦਿਨ ਫਿਰ ਉਹ ਪੁੱਛੇਗਾ ਭਾਈ ਦੱਸ ਕੀ ਚਾਹੀਦਾ ਤੈਨੂੰ। ਦਰਵਾਜ਼ਾ ਖੜਕਾਵੇ ਨਾ ਤਾਂ ਦਰਵਾਜ਼ੇ ਅੱਗਿਆਂ ਦੀ ਭਾਵੇਂ ਹਜ਼ਾਰ ਵਾਰ ਲੰਘ ਜਾਵੇ, ਫਿਰ ਨੀ ਕੋਈ ਬਾਹਰ ਲੰਘਦਾ, ਫਿਰ ਦਾ ਕੀ ਪਤਾ ਲੱਗਦਾ। ਕਹਿੰਦੇ ਉਹਨੂੰ ਨਮਸਕਾਰ ਕਰਨੀ, ਉਹਦਾ ਜਸ ਕਰਨਾ, ਅਸਲ ਚ ਉਹਦਾ ਦਰਵਾਜ਼ਾ ਹੀ ਖੜਕਾਉਣਾ। ਦਰਵਾਜ਼ਾ ਖੜਕਾਵਾਂਗੇ ਤੇ ਜ਼ਰੂਰ ਪੁੱਛੇਗਾ ਤੈਨੂੰ ਕੀ ਚਾਹੀਦਾ, ਤੇ ਫਿਰ ਉਹਨੂੰ ਆਖਣਾ ਕਰ ਕਿਰਪਾ ਭਗਵੰਤ ਜੀਓ, ਮਹਾਰਾਜ ਕਿਰਪਾ ਚਾਹੀਦੀ, ਤੁਸੀਂ ਕਿਰਪਾ ਕਰੋ। ਕਹਿੰਦੇ ਜਿਹਨੇ ਇਹ ਅਰਦਾਸ ਬੇਨਤੀ ਕੀਤੀ, ਜਿਸ ਨੇ ਉਸਦੀ ਕੁਝ ਕਿਰਪਾ ਪ੍ਰਾਪਤ ਕਰ ਲਈ, ਉਹ ਵੀ ਧੰਤਾ ਦੇ ਯੋਗ ਹੈ।
ਰਾਮ ਕਲੀ ਮਹੱਲਾ ਪੰਜਵਾ, ਆਵਤ ਹਰਖ ਨਾ ਜਾਵਤ ਦੁਖਾ, ਨੈ ਵਿਆਪੈ ਮਨ ਰੋਗਣੀ।
ਕਹਿੰਦੇ ਗੁਰਮੁਖਾਂ ਦੀ ਅਵਸਥਾ ਐਸੀ ਹੁੰਦੀ ਸਾਧ ਸੰਗਤ ਜੀ, ਆਵਤ ਹਰਖ, ਜੇ ਮਾਇਆ ਜਾਂ ਪਦਾਰਥ ਆਉਣਗੇ ਤੇ ਉਹਨਾਂ ਨੂੰ ਹੰਕਾਰ ਕੋਈ ਨੀ, ਨਾ ਜਾਵਤ ਦੁਖਾ, ਚਲੇ ਜਾਣਗੇ ਤੇ ਦੁੱਖ ਕੋਈ ਨੀ ਲੱਗਦਾ। ਨੈ ਵਿਆਪੈ ਮਨ, ਕਹਿੰਦੇ ਫਿਰ ਕਿਉਂ? ਕਿਉਂਕਿ ਮਨ ਨੂੰ ਸਾਧ ਸੰਗਤ ਜੀ ਅਸਲ ਵਿੱਚ ਇਹ ਵਿਆਪੀ ਨੀ ਮਾਇਆ। ਨੈ ਵਿਆਪੈ ਮਨ ਰੋਗਣੀ, ਮਨ ਨੂੰ ਰੋਗੀ ਨੀ ਕਰਦੀ। ਬਹੁਤ ਲੋਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ, ਜੇ ਪਦਾਰਥ ਆਉਣ ਤੇ ਸਾਧ ਸੰਗਤ ਜੀ ਬਹੁਤ ਪ੍ਰਸੰਨ ਹੁੰਦਾ, ਮਨ ਇੰਨਾ ਪ੍ਰਸੰਨ ਹੁੰਦਾ, ਬੰਦਾ ਹੰਕਾਰ ਦੇ ਟਿੱਲੇ ਤੇ ਚੜ ਜਾਂਦਾ ਵੀ ਜੋ ਮੇਰੇ ਕੋਲ ਹੈ ਹੁਣ ਤਾਂ ਮੈਂ ਕਿਸੇ ਨੂੰ ਬੰਦਾ ਹੀ ਨੀ ਸਮਝਦਾ। ਜੇ ਕਿਤੇ ਚਲਿਆ ਜਾਵੇ, ਇੰਨਾ ਹੌਕਾ ਇੱਕ ਵਾਰੀ ਨਿਕਲਦਾ, ਨਾਲ ਹੀ ਤੁਰ ਪੈਂਦੇ ਕਈ। ਮਾਇਆ ਗਈ, ਕਹਿੰਦੇ ਮਾਇਆ ਗਈ ਤਾਂ ਰੋਵਣ ਲਗਤ ਹੈ। ਕਈਆਂ ਦਾ ਤਾਂ ਚਲੋ ਰੋ ਕੇ ਗੁਜ਼ਾਰਾ ਹੋ ਜਾਂਦਾ, ਕਈ ਤਾਂ ਸਾਧ ਸੰਗਤ ਜੀ ਹੌਕਾ ਲੈ ਕੇ ਨਾਲ ਹੀ ਚਲੇ ਜਾਂਦੇ, ਪਿੱਛੇ ਹੀ ਉਹਦੇ। ਪਰ ਗੁਰਮੁਖ ਦੀ ਅਵਸਥਾ ਕਹਿੰਦੇ ਆਵੇ, ਉਹਨੂੰ ਹੰਕਾਰ ਕੋਈ ਨੀ, ਖੁਸ਼ੀ ਕੋਈ ਨੀ, ਚਲੀ ਜਾਵੇ ਤੇ ਉਹਨੂੰ ਦੁੱਖ ਕੋਈ ਨੀ, ਕਿਉਂਕਿ ਮਨ ਦੇ ਉੱਤੋਂ ਇਹ ਸਾਧ ਸੰਗਤ ਜੀ ਰੋਗ ਦੂਰ ਹੀ ਕਰ ਦਿੱਤਾ ਸਤਿਗੁਰੂ ਜੀ ਨੇ।
ਸਦਾ ਆਨੰਦ ਗੁਰਪੂਰਾ ਪਾਇਆ, ਤੌਤਰੀ ਸਗਲ ਬਿਯੋਗਣੀ।
ਕਿਉਂਕਿ ਪੂਰੇ ਗੁਰੂ ਨੂੰ ਮਿਲਣ ਕਰਕੇ ਸਾਧ ਸੰਗਤ ਜੀ ਸਦਾ ਦਾ ਆਨੰਦ ਹੀ ਮਿਲ ਗਿਆ। ਕਹਿੰਦੇ ਹੁਣ ਆਨੰਦ ਮਹਾਰਾਜ ਦੇ ਦਰਸ਼ਨ ਕਰਨ ਵਿੱਚ, ਉਹਨਾਂ ਦੀ ਬਾਣੀ ਪੜਨ ਵਿੱਚ, ਉਹਨਾਂ ਨੂੰ ਚੇਤੇ ਕਰਨ ਵਿੱਚ ਹੈ। ਮਾਇਆ ਆਵੇ ਤਾਂ ਵੀ ਉਹਦਾ ਸ਼ੁਕਰ, ਚਲੀ ਜਾਵੇ ਤਾਂ ਵੀ ਉਹਦਾ ਸ਼ੁਕਰ, ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਆਵਤ ਹਰਖ ਨਾ ਜਾਵਤ, ਆਵਤ ਹਰਖ ਨਾ ਜਾਵਤ ਦੁੱਖਾ, ਨਾ ਗਈ ਦਾ ਕਿਸੇ ਪਦਾਰਥ ਗਏ ਦਾ ਕੋਈ ਦੁੱਖ, ਨਾ ਕਿਸੇ ਪਦਾਰਥ ਆਏ ਦੀ ਸਾਧ ਸੰਗਤ ਜੀ ਖੁਸ਼ੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰੀ ਕਿਸੇ ਪ੍ਰੇਮੀ ਨੇ ਸਾਧ ਸੰਗਤ ਜੀ ਪੁੱਛਿਆ, ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਭਾਈ ਜੀਵਨ ਦੀ ਸਫਲਤਾ ਦੀ ਰਸਤਾ ਵਧੀਆ ਕਿਹੜਾ? ਭਾਈ ਜਿਹੜੇ ਗ੍ਰਸਤ ਤੋਂ ਦੂਰ ਚਲੇ ਜਾਂਦੇ ਪਰਿਵਾਰ ਤੋਂ ਵਿਅੰਗਮਾਂ ਵਾਲਾ, ਉਹ ਠੀਕ ਹੈ ਕਿ ਜਾਂ ਗ੍ਰਸਤੀ ਠੀਕ ਹੈ? ਮਹਾਰਾਜ ਨੇ ਆਖਿਆ ਭਾਈ ਤੇਰੀ ਮਰਜ਼ੀ, ਅਸੀਂ ਤੈਨੂੰ ਦੋਨੋਂ ਹੀ ਵਿਖਾਲ ਦਿੰਦੇ ਹਾਂ। ਪਹਿਲਾਂ ਵਿਖਾਲਿਆ ਸਾਧ ਸੰਗਤ ਜੀ ਜਿਹੜਾ ਵਿਹੰਗਮ ਸੀ, ਉਹ ਚੌਂਕੜਾ ਮਾਰ ਕੇ ਬੈਠਾ, ਪਰਮਾਤਮਾ ਦਾ ਨਾਮ ਜਪੇ, ਅੱਖਾਂ ਬੰਦ ਕੀਤੀਆਂ। ਕੁਝ ਪ੍ਰੇਮੀ ਆਏ, ਉਹਨਾਂ ਨੇ ਆਣ ਕੇ ਉਹਨੂੰ ਨਮਸਕਾਰ ਕੀਤੇ, ਇੱਕ ਮਠਿਆਈ ਦਾ ਡੱਬਾ ਲਿਆਂਦਾ, ਕੁਝ ਮਾਇਆ ਰੱਖੀ, ਤੇ ਉਹ ਫਿਰ ਵੀ ਚੁੱਪ ਕਰਕੇ ਬੈਠੇ ਰਹੇ। ਥੋੜੀ ਕੁ ਦੇਰ ਸਾਧ ਸੰਗਤ ਜੀ ਉਹ ਪ੍ਰੇਮੀ ਬੈਠੇ, ਮਾਇਆ ਤਾਂ ਉਹ ਮਠਿਆਈ ਦਾ ਡੱਬਾ ਮੱਥਾ ਟੇਕ ਕੇ ਉੱਠ ਕੇ ਚਲੇ ਗਏ। ਥੋੜੀ ਦੇਰ ਬਾਅਦ ਇੱਕ ਹੋਰ ਆ ਗਿਆ, ਉਹਨੇ ਬਹੁਤ ਕੀਮਤੀ ਇੱਕ ਲੋਈ ਲਿਆਂਦੀ ਪੂਰਾ, ਉਹ ਲਿਆ ਕੇ ਸਾਧ ਸੰਗਤ ਜੀ ਉਹਨਾਂ ਦੇ ਅੱਗੇ ਨਮਸਕਾਰ ਕੀਤੇ, ਫਿਰ ਵੀ ਉਹ ਚੁੱਪ ਕਰਕੇ ਬੈਠੇ ਰਹੇ, ਕੁਝ ਨਹੀਂ ਆਖਿਆ। ਫਿਰ ਇੱਕ ਆਇਆ ਸਾਧ ਸੰਗਤ ਜੀ, ਉਹਨੇ ਥੋੜੀ ਕੁ ਮਾਇਆ ਰੱਖ ਕੇ ਮੱਥਾ ਟੇਕਿਆ, ਉਹਨੇ ਵੇਖਿਆ ਵੀ ਇਹਨਾਂ ਦੇ ਅੱਗੇ ਲੋਈ ਪਈ ਹੈ, ਪਰ ਇਹਨਾਂ ਨੇ ਉੱਪਰ ਨੀ ਆਪਣੇ ਲਈ, ਚਲੋ ਚੌਂਕੜਾ ਮਾਰ ਕੇ ਬੈਠੇ। ਉਹਨੇ ਖੋਲ ਕੇ ਲੋਈ ਸਾਧ ਸੰਗਤ ਜੀ ਉਹਨਾਂ ਦੇ ਉੱਪਰ ਦੇ ਦਿੱਤੀ, ਫਿਰ ਵੀ ਚੁੱਪ ਕਰਕੇ ਬੈਠੇ ਰਹੇ। ਫਿਰ ਇੱਕ ਹੋਰ ਆਇਆ, ਉਹਨੇ ਵੇਖਿਆ ਵੀ ਬਾਬੇ ਅੱਗੇ ਮਠਿਆਈ ਦਾ ਡੱਬਾ ਪਿਆ, ਨਾਲੇ ਕੁਝ ਮਾਇਆ ਪਈ, ਆਪ ਤਾਂ ਬੈਠਾ ਹੈ ਚੁੱਪ ਕਰਕੇ। ਉਹਨੇ ਸਾਧ ਸੰਗਤ ਜੀ ਆਸੇ ਪਾਸੇ ਵੇਖਿਆ, ਉਹ ਬਾਬੇ ਅੱਗੇ ਮਠਿਆਈ ਵੀ ਚੱਕ ਲਈ, ਪੈਸੇ ਵੀ ਚੱਕ ਲਏ, ਰਾਏ ਪਿਆ। ਬਾਅਦ ਚ ਇੱਕ ਹੋਰ ਆਇਆ, ਉਹਨੇ ਵੇਖਿਆ ਵੀ ਇਹ ਤਾਂ ਚੌਂਕੜਾ ਮਾਰ ਕੇ ਬੈਠਾ ਤੇ ਕਿੰਨੀ ਸੋਹਣੀ ਲੋਈ ਉੱਪਰ ਲਈ ਇਹਨੇ, ਉਹ ਆਇਆ ਲੋਈ ਖਿੱਚ ਕੇ ਭੱਜ ਗਿਆ ਉਹਦੇ ਤੋਂ, ਉਹ ਫਿਰ ਚੁੱਪ ਕਰਕੇ ਬੈਠਾ ਰਿਹਾ। ਇਹ ਦੇਖਦਾ ਰਿਹਾ ਸਾਰਾ ਕੁਝ, ਆਣ ਕੇ ਆਖਿਆ ਮਹਾਰਾਜ ਜਿਹੜਾ ਤੁਸੀਂ ਅੱਜ ਮੈਨੂੰ ਵਿਖਾਲਿਆ, ਏਦਾਂ ਹੋਈ ਉੱਥੇ ਜੀ ਆ ਸਾਰਾ ਕੌਤਕ। ਮਹਾਰਾਜ ਆਖਿਆ ਤੈਨੂੰ ਤਾਂਹੀਓ ਵਿਖਾਲਿਆ, ਜੇ ਤੇ ਵਿਹੰਗਮ ਹੀ ਤੂੰ ਰਹਿਣਾ, ਏਦਾਂ ਦੀ ਬਿਰਤੀ ਬਣਾ ਵੀ ਜੇ ਕੋਈ ਰੱਖ ਜਾਵੇ ਪਦਾਰਥ ਤਾਂ ਕੋਈ ਫਰਕ ਨਹੀਂ, ਚੱਕ ਕੇ ਲੈ ਜਾਏ ਤਾਂ ਕੋਈ ਫਰਕ ਨਹੀਂ, ਨਾ ਆਏ ਪਦਾਰਥ ਦੀ ਖੁਸ਼ੀ ਨਾ ਗਏ ਦਾ ਕੋਈ ਗਮ, ਤੇਰੀ ਸੁਰਤੀ ਇੱਕੋ ਜਿਹੀ ਰਹਿਣੀ ਚਾਹੀਦੀ, ਅਵਸਥਾ ਸਮ, ਰੱਖ ਗਿਆ ਕੋਈ ਤਾਂ ਨੀ ਕੋਈ ਫਰਕ, ਲੈ ਗਿਆ ਚੱਕ ਕੇ ਤਾਂ ਨੀ ਕੋਈ ਫਰਕ। ਆਖਿਆ ਮਹਾਰਾਜ ਫਿਰ ਤੁਸੀਂ ਗ੍ਰਿਸਤੀ ਵੀ ਦਿਖਾ ਦਿਓ, ਫਿਰ ਜਿਹੜਾ ਦੋਨਾਂ ਚੋਂ ਮੈਨੂੰ ਚੰਗਾ ਲੱਗੇਗਾ ਉਹੀ ਰਸਤਾ ਮੈਂ ਅਪਣਾ ਲਾਂਗਾ। ਫਿਰ ਮਹਾਰਾਜ ਨੇ ਭਾਈ ਸੰਤੋਖ ਸਿੰਘ ਜੀ ਨੇ ਪ੍ਰਸੰਗ ਲਿਖਿਆ ਸਾਧ ਸੰਗਤ ਜੀ ਗੁਰਪ੍ਰਤਾਪ ਸੂਰਜ ਗ੍ਰੰਥ। ਫਿਰ ਕਹਿੰਦੇ ਮਹਾਰਾਜ ਨੇ ਇੱਕ ਰੁੱਖ ਥੱਲੇ ਭੇਜਿਆ ਵੀ ਅੱਜ ਸਵੇਰੇ ਜਾਵੀਂ ਤੇ ਸਾਰਾ ਦਿਨ ਉਸ ਰੁੱਖ ਦੇ ਥੱਲੇ ਹੀ ਤੂੰ ਬੈਠੇ ਰਹਿਣਾ, ਉੱਥੇ ਜਿਹੜਾ ਵਰਤਾਰਾ ਵਰਤੇਗਾ ਫਿਰ ਆਣ ਕੇ ਦੱਸ। ਉਹ ਗਿਆ ਸਾਧ ਸੰਗਤ ਜੀ, ਜਦੋਂ ਗਿਆ ਤਾਂ ਠੰਡੀ ਹਵਾ ਚੱਲਣ ਲੱਗ ਪਈ, ਥੋੜੀ ਦੇਰ ਬਾਅਦ ਮੀਂਹ ਪੈਣ ਲੱਗ ਪਿਆ, ਠੰਡ ਲੱਗਣ ਲੱਗ ਪਈ, ਪਰ ਆਖਿਆ ਸੀ ਮਹਾਰਾਜ ਨੇ ਉੱਥੇ ਬੈਠੇ ਰਹਿਣਾ। ਉਸ ਰੁੱਖ ਦੇ ਉੱਪਰ ਇੱਕ ਕਬੂਤਰ ਤੇ ਇੱਕ ਕਬੂਤਰੀ, ਉਹ ਦੋਵੇਂ ਸਾਧ ਸੰਗਤ ਜੀ ਰਹਿੰਦੇ ਸਨ ਆਪਣਾ ਆਲਣਾ ਬਣਾ ਕੇ। ਉਹਨਾਂ ਵੇਖਿਆ ਵੀ ਕੋਈ ਰੁੱਖ ਦੇ ਥੱਲੇ ਬੈਠਾ ਭਲਾ ਪੁਰਸ਼, ਪਰ ਠੰਡ ਹੋ ਗਈ, ਮੀਂਹ ਪੈਂਦਾ, ਠਰੀ ਜਾਂਦਾ। ਉਹਨਾਂ ਨੇ ਉਹਦੀ ਸੇਵਾ ਵਾਸਤੇ ਸਾਧ ਸੰਗਤ ਜੀ ਆਪਣਾ ਜਿਹੜਾ ਕੱਖਾਂ ਦਾ ਆਲਣਾ ਸੀ ਉੱਪਰੋਂ ਥੱਲੇ ਸੁੱਟ ਦਿੱਤਾ। ਫਿਰ ਉਹ ਗਿਆ ਕਿਤੇ ਇੱਕ ਬਲਦੀ ਸਾਧ ਸੰਗਤ ਜੀ ਚੰਗਿਆੜੀ ਲੈ ਕੇ ਆਇਆ, ਅੱਗ ਦੀ ਤੀਲਾ ਮੂੰਹ ਚ ਪਾ ਕੇ ਲਿਆਇਆ, ਉਹ ਲਿਆ ਕੇ ਉੱਥੇ ਸੁੱਟਿਆ। ਉਹਨੇ ਉਹਦੇ ਆਲਣੇ ਨੂੰ ਕੱਖਾਂ ਨੂੰ ਅੱਗ ਲਾ ਲਈ, ਅੱਗ ਸੇਕੀ, ਆਪਣੀ ਸਰਦੀ ਦੂਰ ਕੀਤੀ। ਫਿਰ ਕਹਿੰਦੇ ਨੇ ਉਹਨੇ ਉੱਪਰੋਂ ਉਹਦੇ ਅੱਗ ਦੇ ਵਿੱਚ ਕਬੂਤਰ ਨੇ ਛਾਲ ਮਾਰ ਦਿੱਤੀ, ਆਪਣਾ ਆਪ ਵੀ ਕੁਰਬਾਨ ਕਰ ਦਿੱਤਾ ਤੇ ਜੇ ਇਹਨੂੰ ਭੁੱਖ ਲੱਗੀ ਹੈ, ਇਹ ਮਹਿਮਾਨ ਹੀ ਸਾਡੇ ਘਰੇ ਆਇਆ, ਪਹਿਲਾਂ ਉਹਦੀ ਸਰਦੀ ਦੂਰ ਕੀਤੀ, ਜੇ ਭੁੱਖ ਲੱਗੀ ਹੋਵੇਗੀ ਤੇ ਫਿਰ ਇਹ ਮੈਂ ਆਪਣੀ ਕੁਰਬਾਨੀ ਦੇ ਦਿੰਦਾ, ਮੈਨੂੰ ਖਾ ਕੇ ਵੀ ਆਪਣੀ ਭੁੱਖ ਮਿਟਾ ਸਕਦਾ ਹੈ। ਬੜਾ ਹੈਰਾਨ ਹੋਇਆ, ਆਣ ਕੇ ਆਖਿਆ ਮਹਾਰਾਜ ਅੱਜ ਤਾਂ ਇੱਦਾਂ ਹੋਈ। ਸਤਿਗੁਰੂ ਜੀ ਨੇ ਆਖਿਆ ਵੀ ਉਹ ਗ੍ਰਿਸਤੀ ਦਾ ਧਰਮ ਸੀ, ਕੋਈ ਅਤਿਥੀ ਆ ਜਾਵੇ, ਲੋੜਵੰਦ ਆ ਜਾਵੇ ਤੇ ਗ੍ਰਿਸਤੀ ਦੇ ਦਰਵਾਜ਼ੇ ਤੋਂ ਭੁੱਖਾ ਨਹੀਂ ਜਾ ਸਕਦਾ, ਉਹਦੀ ਮਦਦ ਕਰਨੀ। ਤੂੰ ਦੇਖ ਬਿਰਤੀ ਏਦਾਂ ਦੀ ਚਾਹੀਦੀ ਹੈ, ਜੇ ਗ੍ਰਿਸਤ ਚ ਰਹਿਣਾ ਤੇ ਇਸ ਤਰ੍ਹਾਂ ਦਾ ਸੁਭਾਅ ਹੋਵੇ, ਜੇ ਵਿਅੰਗਮ ਰਹਿਣਾ ਤੇ ਉਸ ਤਰ੍ਹਾਂ ਦਾ ਹੋਵੇ, ਰਸਤੇ ਦੋਵੇਂ ਪਾਰ ਉਤਾਰ ਦੇਣਗੇ, ਤੈਨੂੰ ਦੇਖ ਲੈ ਕਿਹੜਾ ਠੀਕ ਲੱਗਦਾ। ਆਵਤ ਹਰਖ ਨਾ ਜਾਵਤ ਦੁੱਖਾ ਨਹਿ ਵਿਆਪੈ ਮਨ ਰੋਗ ਨੀ। ਕਹਿੰਦੇ ਪਦਾਰਥ ਦੇ ਇਹ ਗੁਰਮੁਖ ਦੀ ਅਵਸਥਾ ਹੁੰਦੀ, ਉਵੇਂ ਪਦਾਰਥ ਦੇ ਆਏ ਦੀ ਖੁਸ਼ੀ ਕੋਈ ਨੀ, ਗਏ ਦਾ ਗਮ ਕੋਈ ਨਹੀਂ। ਇਹਦੇ ਹਰੇਕ ਦਾ ਸੁਭਾਅ ਉਵੇਂ ਸਾਧ ਸੰਗਤ ਜੀ ਉਵੇਂ ਬਣਿਆ ਹੁੰਦਾ ਵੀ ਆਏ ਦੀ ਖੁਸ਼ੀ ਹੁੰਦੀ ਹੈ, ਗਏ ਦਾ ਗਮ ਵੀ ਲੱਗਦਾ। ਚਲਿਆ ਜਾਵੇ ਪਦਾਰਥ, ਪੰਜ ਪੰਜ ਚਾਰ ਚਾਰ ਦਿਨ ਨੀਂਦ ਹੀ ਨਹੀਂ ਆਉਂਦੀ, ਭੁੱਖ ਮਰ ਜਾਂਦੀ ਸਾਧ ਸੰਗਤ ਜੀ ਬੰਦੇ ਦੀ, ਕਈ ਤਾਂ ਨਾਲ ਹੀ ਤੁਰ ਪੈਂਦੇ, ਫਿਰ ਹੌਕਾ ਲੈ ਕੇ ਪਿੱਛੇ ਚਲੇ ਜਾਣਗੇ ਪਦਾਰਥ ਤੇ। ਪਰ ਕਹਿੰਦੇ ਨਹੀਂ, ਜਿਹੜੇ ਗੁਰਮੁਖ ਨੇ ਸਦਾ ਆਨੰਦ ਗੁਰਪੂਰਾ ਪਾਇਆ ਤਾਂ ਉਤਰੀ ਸਗਲ ਵਿਯੋਗ ਨੀ। ਕਹਿੰਦੇ ਸਾਰਾ ਵਿਛੋੜਾ ਹੀ ਹੁਣ ਦੂਰ ਕਰ ਦਿੱਤਾ ਮਹਾਰਾਜ ਨੇ ਐਸੀ ਕਿਰਪਾ ਕੀਤੀ, ਜਦੋਂ ਤੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਗਏ ਆ ਉਦੋਂ ਤੋਂ। ਕਹਿੰਦੇ ਆਨੰਦ ਗੁਰੂ ਨੂੰ ਮਿਲਣ ਕਰਕੇ ਹੈ, ਪਦਾਰਥਾਂ ਦੇ ਆਉਣ ਜਾਣ ਕਰਕੇ ਨੀ। ਅਵਸਥਾ ਨਾ ਡਿੱਗਦੀ ਨਾ ਚੜ੍ਹਦੀ, ਨਾ ਕੋਈ ਫਰਕ ਪੈਂਦਾ ਪਦਾਰਥ ਦੇ ਆਏ ਤੇ, ਨਾ ਪਦਾਰਥ ਦੇ ਗਏ ਤੇ ਕੋਈ ਫਰਕ ਪੈਂਦਾ ਹੈ।
ਇਹ ਬਿਦ ਹੈ ਮਨ ਜੋਗਣੀ,
ਇਹ ਵਿਧੀ ਆ ਮਹਾਰਾਜ ਕਹਿੰਦੇ ਮਨ ਨੂੰ ਜੋੜਨ ਦੀ ਗੁਰਮੁਖੋ, ਇਹ ਵਿਧੀ ਕਹਿੰਦੇ ਇਹ ਬਿਦ ਹੈ ਮਨ ਜੋਗਣੀ। ਬਹੁਤ ਵਾਰ ਏਦਾਂ ਦੇ ਪ੍ਰਸ਼ਨ ਸਾਧ ਸੰਗਤ ਜੀ ਆਉਂਦੇ ਆਪਣੇ ਕੋਲੇ ਵੀ ਮਨ ਨੀ ਜੁੜਦਾ ਜੀ, ਮਨ ਨੀ ਜੁੜਦਾ ਜੀ, ਮਨ ਇਕਾਗਰ ਨੀ ਹੁੰਦਾ, ਕੀ ਕੀਤਾ ਜਾਏ। ਪੰਜਵੇਂ ਪਾਤਸ਼ਾਹ ਜੀ ਨੇ ਤਰੀਕਾ ਹੀ ਦੱਸਦਾ, ਕਹਿੰਦੇ ਇਹ ਵਿਦ ਹੈ ਮਨ ਜੋਗਣੀ। ਜੋਗਣੀ ਦਾ ਅਰਥ ਹੁੰਦਾ ਜੁੜਨਾ, ਜੋਗ ਦਾ ਅਰਥ ਹੁੰਦਾ ਜੁੜਨਾ। ਕਹਿੰਦੇ ਮਨ ਨੂੰ ਜੋੜਨ ਦੀ ਇਹ ਵਿਧੀ ਜੇ ਗੁਰਮੁਖੋ, ਭਾਈ ਆਏ ਪਦਾਰਥ ਦਾ ਹੰਕਾਰ ਨਾ ਕਰੇ, ਗਏ ਪਦਾਰਥ ਦਾ ਦੁੱਖ ਨਾ ਮਨਾਵੇ। ਉਹਦੀ ਮੌਜ ਵਿੱਚ ਆ ਗਿਆ ਉਹਦੀ ਰਜਾ ਵਿੱਚ, ਤਾਂ ਵੀ ਉਸੇ ਦਾ ਧੰਨਵਾਦ, ਜੇ ਉਹਦੀ ਰਜਾ ਵਿੱਚ ਚਲੇ ਗਿਆ ਤਾਂ ਵੀ ਉਸੇ ਦਾ ਹੀ ਧੰਨਵਾਦ। ਭਾਈ ਭਖਾਰੀ ਜੀ ਦਾ ਆਪਾਂ ਬਹੁਤ ਵਾਰ ਪ੍ਰਸੰਗ ਸੁਣਿਆ, ਭਾਈ ਉਹਨਾਂ ਦਾ ਪੁੱਤਰ ਸੀ, ਵਿਆਹ ਵਾਲੇ ਦਿਨ ਹੀ ਚੜ੍ਹਾਈ ਕਰ ਗਿਆ ਤੇ ਫਿਰ ਵੀ ਕਹਿੰਦੇ ਉਹਨਾਂ ਨੇ ਭਾਣਾ ਹੀ ਮੰਨਿਆ, ਉਹ ਤੱਪੜ ਸੀ ਜਾਂਦੇ ਸੀ ਜਿਸ ਉੱਤੇ ਲੋਕਾਂ ਨੇ ਆਣ ਕੇ ਬੈਠਣਾ ਸੀ। ਉਹਨਾਂ ਦੇ ਜੀਵਨ ਦੀ ਇਹ ਗੱਲ ਵਿਦਵਾਨਾਂ ਲਿਖੀ, ਉਹ ਕਹਿੰਦੇ ਜਿਸ ਵੇਲੇ ਚੜ੍ਹਾਈ ਕਰ ਗਿਆ ਨਾ ਉਹਦਾ ਪੁੱਤਰ ਤੇ ਲੋਕ ਅਫਸੋਸ ਕਰਨ ਵਾਸਤੇ ਆਏ, ਤੇ ਉਹਨਾਂ ਨੇ ਆਖਿਆ ਭਾਈ ਦੇਗ ਬਣਾਓ ਤੇ ਮਹਾਰਾਜ ਅੱਗੇ ਅਰਦਾਸ ਕਰੋ। ਕਹਿੰਦੇ ਇੰਨਾ ਜੇਰਾ ਤਕੜਾ ਤੇਰਾ? ਉਹ ਕਹਿੰਦੇ ਭਾਈ ਜਿਸ ਦਿਨ ਇਹਨੇ ਜਨਮ ਲਿਆ ਸੀ ਮੈਂ ਤਾਂ ਉਸ ਦਿਨ ਵੀ ਜਿਹੜੇ ਵਧਾਈ ਦੇਣ ਆਏ ਸੀ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਸੀ ਵੀ ਪਰਮੇਸ਼ਰ ਨੇ ਦਿੱਤਾ ਭਾਈ ਦੇਗ ਬਣਾਓ ਤੇ ਚਲੋ ਉਹਦੇ ਅੱਗੇ ਅਰਦਾਸ ਕਰੀਏ, ਉਹਨੇ ਦਿੱਤਾ। ਕਹਿੰਦੇ ਜੇ ਉਹਦਾ ਵਿਆਹ ਰੱਖਿਆ ਸੀ ਮੈਂ ਤਾਂ ਵੀ ਇਹੀ ਦੇਗ ਬਣਾਈ ਤੇ ਅਰਦਾਸ ਕੀਤੀ, ਤੂੰ ਦਿੱਤਾ ਸੀ, ਤੇਰੀ ਮਰਜ਼ੀ ਨਾਲ ਤੇਰੀ ਰਜਾ ਜੀ ਵੱਡਾ ਹੋਇਆ, ਤੇਰੀ ਰਜਾ ਜੀ ਦਾ ਆਨੰਦ ਕਾਰਜ ਹੋ ਰਿਹਾ। ਤੇ ਜੇ ਚਲੇ ਗਿਆ ਉਹਨੇ ਦਿੱਤਾ ਸੀ ਉਹੀ ਲੈ ਗਿਆ, ਇਸ ਲਈ ਮੈਂ ਤਾਂ ਅੱਜ ਵੀ ਇਹੀ ਕਹਿੰਦਾ ਵੀ ਦੇਗ ਬਣਾਓ ਤੇ ਅਰਦਾਸ ਕਰੋ। ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਸਾਧ ਸੰਗਤ ਜੀ ਇੱਕ ਗੁਰਮੁਖ ਦਾ ਇੱਕ ਸ਼ਾਹੂਕਾਰ ਸੀ, ਛਾਹ ਸੀ ਪਿੰਡ ਦਾ, ਉਹਦਾ ਜੀਵਨ ਸਾਧ ਸੰਗਤ ਜੀ ਲਿਖਿਆ ਗੁਰਮੁਖਾਂ ਨੇ। ਉਹ ਘੋੜੇ ਤੇ ਚੜ੍ਹ ਕੇ ਤੇ ਆਪਣੀ ਮਾਇਆ ਗਰਾਉਂਦਾ ਹੁੰਦਾ ਸੀ। ਸੁਭਾਗ ਬਹੁਤ ਗੁਰਮੁਖਾਂ ਵਾਲਾ ਸੀ, ਲੋੜਵੰਦਾਂ ਦੀ ਗਰੀਬਾਂ ਦੀ ਮਦਦ ਕਰਨੀ। ਕਹਿੰਦੇ ਇੱਕ ਵਾਰੀ ਸਾਧ ਸੰਗਤ ਜੀ ਉਹ ਗਿਆ ਤੇ ਕਿਤੇ ਪੈਸੇ ਆਪਣੇ ਅਗਰਾਹੀ ਵਾਸਤੇ ਗਿਆ ਤੇ ਪਿੱਛੋਂ 20 ਸਾਲ ਦਾ ਉਹਦਾ ਪੁੱਤਰ ਸੀ ਚੜਾਈ ਕਰ ਗਿਆ। ਉਹਨੂੰ ਪਤਾ ਲੱਗਾ ਆ ਗਿਆ, ਸਾਰੀਆਂ ਹੱਥੀਓ ਨੇ ਉਹਦੀਆਂ ਅੰਤਿਮ ਰਸਮਾਂ ਕੀਤੀਆਂ, ਪਰ ਕਹਿੰਦੇ ਅੱਖ ਤੋਂ ਪਾਣੀ ਦੀ ਬੂੰਦ ਨਾ ਡਿੱਗਣ ਦਿੱਤੀ। ਜਿਹੜਾ ਆਵੇ ਉਹ ਆਖੇ ਕੋਈ ਨੀ ਭਾਈ, ਇਹ ਮਹਾਰਾਜ ਦਾ ਪਾਣਾ, ਕੋਈ ਗੱਲ ਉਹਨੇ ਦਿੱਤਾ ਸੀ, ਉਹਦੀ ਮਰਜ਼ੀ ਹੈ। ਬਾਕੀ ਬਾਢ ਪੁਰਾਣੀ ਕਹਿੰਦੇ ਵੀ ਬਹੁਤ ਗੁਰਮੁਖ ਹੈ ਭਾਈ, ਇੰਨਾ ਹੌਸਲਾ। ਚਲੋ ਗੱਲ ਆਈ ਗਈ ਹੋ ਗਈ। ਕਹਿੰਦੇ ਕੁਝ ਸਮਾਂ ਲੰਘਿਆ, ਉਹਦਾ ਦੂਸਰਾ ਪੁੱਤਰ ਜਦੋਂ 20 ਸਾਲ ਦਾ ਹੋਇਆ ਤੇ ਉਹ ਵੀ ਚੜਾਈ ਕਰ ਗਿਆ ਸੀ ਨੇਤ ਬਣ। ਉਹਦੀਆਂ ਫੇਰ ਸਾਰੀਆਂ ਰਸਮਾਂ ਕੀਤੀਆਂ ਤੇ ਫੇਰ ਸਾਧ ਸੰਗਤ ਜੀ ਮਨ ਨਾ ਡੋਲਣ ਦਿੱਤਾ, ਉਹਨਾਂ ਹੀ ਹੌਸਲਾ। ਫੇਰ ਲੋਕਾਂ ਬਹੁਤ ਪ੍ਰਸ਼ੰਸਾ ਕੀਤੀ ਭਈ ਏਦਾਂ ਦਾ ਕੋਈ ਗੁਰਮੁਖ ਨਹੀਂ ਦੇਖਿਆ। ਫਿਰ ਵੀ ਆਖੇ ਚਲੋ ਕੋਈ ਨੀ ਭਾਈ, ਉਹਦੀ ਮੌਜ ਆ, ਕੀ ਕਰ ਸਕਦੇ ਆ। ਜਿਸ ਠਾਕੁਰ ਸਿੰਘ ਨਾ ਹੀ ਚਾਰਾ ਤਾਂ ਕੋ ਕੀ ਜਿਸ ਸਦ ਨਮਸਕਾਰਾ, ਜਿਸ ਕੀ ਬਸ ਸੋਈ ਲਿਆ ਜਾਏਗਾ, ਰੋਸ ਕਿਸੇ ਸਿਓ ਕੀਜੈ। ਫਿਰ ਸਮਾਂ ਸਾਧ ਸੰਗਤ ਜੀ ਕਹਿੰਦੇ ਕੁਝ ਕੁ ਲੰਘ ਗਿਆ। ਜਦੋਂ ਤੀਸਰਾ 20 ਸਾਲ ਦਾ ਹੋਇਆ ਉਹ ਵੀ ਚੜਾਈ ਕਰ ਗਿਆ ਤੇ 3 ਹੀ ਪੁੱਤਰ ਸਨ ਕਹਿੰਦੇ ਉਹਦੇ। ਜਦੋਂ ਤੀਸਰੇ ਦਾ ਉਹਨੇ ਕੀਤਾ ਸਾਧ ਸੰਗਤ ਜੀ ਅੰਤਿਮ ਸੰਸਕਾਰ ਤੇ ਕਹਿੰਦੇ ਫਿਰ ਉਹਦੀਆਂ ਅੱਖਾਂ ਚੋਂ ਪਾਣੀ ਨਿਕਲ ਆਇਆ। ਜਦੋਂ ਤੀਸਰੇ ਵਾਰੀ ਪਾਣੀ ਨਿਕਲਿਆ ਫਿਰ ਕੁਝ ਲੋਕਾਂ ਨੇ ਸਾਧ ਸੰਗਤ ਜੀ ਬੈਠੇ ਹੋਏ ਨੂੰ ਬਾਅਦ ਚ ਪੁੱਛਿਆ ਭਾਈ ਆਖਿਰ ਦੇਖ ਲਾ ਭਾਈ ਇਹ ਏਦਾਂ ਦਾ ਸੰਬੰਧ ਹੁੰਦਾ, ਭਾਈ ਰੋਣਾ ਹੀ ਪਿਆ ਨਾ, ਭਾਈ ਤੂੰ ਗੁਰਮੁਖ ਹੈ, 2 ਵਾਰੀ ਤਾਂ ਅੰਦਰ ਨੂੰ ਤੂੰ ਬੰਨ ਛੱਡਿਆ ਆਪਣੇ ਨੂੰ, ਪਰ ਇਹ ਸੰਬੰਧ ਹੀ ਇਸ ਤਰ੍ਹਾਂ ਦਾ ਹੁੰਦਾ ਭਾਈ ਅਖੀਰ ਦੀ। ਬਾਕੀ ਤੇਰੇ ਵੀ ਮਨ ਚ ਬਰਾਗ ਆ ਹੀ ਗਿਆ। ਉਹ ਕਹਿੰਦਾ ਵੀ ਬਰਾਗ ਇਸ ਕਰਕੇ ਨੀ ਆਇਆ ਭਲੇ ਲੋਕੋ, ਭਾਈ ਇਹ ਕੀ ਬਣਿਆ, ਬਰਾਗ ਤਾਂ ਮੈਨੂੰ ਇਹ ਸੋਚ ਕੇ ਆਇਆ ਸੀ ਭਾਈ ਇਹ ਮੇਰੇ 3 ਨੇ ਤੇ ਲੋਕਾਂ ਦਾ ਇੰਨਾ ਹੌਕਾ ਨਿਕਲਿਆ ਤੇ ਕਲਗੀਆਂ ਵਾਲਿਆ ਤੇਰੇ 4 ਸਨ ਤੇ 4 ਗਏ ਤੇ ਪਰਵਾਹ ਹੀ ਨੀ ਕੀਤੀ। ਫਿਰ ਵੀ ਆਖਿਆ ਪੰਥ ਵਸੇ ਮੈਂ ਉੱਜੜਾ ਮਨ ਜਾਓ ਘਨੇਰਾ। ਕਹਿੰਦੇ ਬਰਾਗ ਤਾਂ ਇਹ ਸੋਚ ਕੇ ਆ ਗਿਆ ਭਾਈ ਉਹਦੇ 4 ਸੀ, ਕਿਵੇਂ ਬੀਤੀ ਹੋਵੇਗੀ ਉਹਦੇ ਤੇ। ਆਵਤ ਹਰਖ ਨਾ ਜਾਵਤ ਦੁੱਖਾ, ਪਰ ਇਹ ਅਵਸਥਾ ਸਾਧ ਸੰਗਤ ਜੀ ਗੁਰਮੁਖਾਂ ਦੀ। ਭਾਈ ਉਹ ਬ੍ਰਹਮ ਗਿਆਨੀ ਸੀ ਭਾਈ ਭਖਾਰੀ ਜੀ, ਉਹਨੇ ਆਖਿਆ ਕੋਈ ਨੀ ਭਾਈ ਮੈਂ ਤਾਂ ਜਿਸ ਦਿਨ ਪੈਦਾ ਹੋਇਆ ਸੀ ਉਸ ਦਿਨ ਵੀ ਅਰਦਾਸ ਹੀ ਕੀਤੀ ਸੀ, ਚਲੇ ਗਿਆ ਤੇ ਤਾਂ ਵੀ ਅਰਦਾਸ ਹੀ ਕਰਨੀ ਬਣਦੀ ਹੈ। ਗੁਰੂ ਨੂੰ ਮਿਲਣ ਕਰਕੇ ਕਹਿੰਦੇ ਐਸੀ ਅਵਸਥਾ ਬਣ ਗਈ, ਸਦਾ ਆਨੰਦ ਗੁਰ ਪੂਰਾ ਪਾਇਆ ਤਾਂ ਉਤਰੀ ਸਗਲ ਬਿਓਗਣੀ। ਕਹਿੰਦੇ ਮਨ ਤੋਂ ਹੁਣ ਵਿਛੋੜੇ ਦਾ ਦੁੱਖ ਤਾਂ ਉਤਰ ਹੀ ਗਿਆ, ਕਿਉਂਕਿ ਪੂਰਾ ਗੁਰੂ ਮਿਲ ਗਿਆ ਇਸ ਕਰਕੇ ਸਦਾ ਦਾ ਆਨੰਦ ਪ੍ਰਾਪਤ ਹੋ ਗਿਆ। ਇਹ ਵਿਧ ਹੈ ਮਨ ਜੋਗਣੀ, ਕਹਿੰਦੇ ਇਹ ਵਿਧੀ ਹੈ ਮਨ ਦੇ ਜੋੜਨ ਦੀ, ਭਾਈ ਪਦਾਰਥ ਦੇ ਆਉਣ ਤੇ ਹਰਖ ਨਾ ਕਰੇ, ਜਾਣ ਤੇ ਸੋਗ ਨਾ ਹੋਵੇ ਜੀ।
ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ 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 ਰਸ ਭੋਗਣੀ।
ਕਹਿੰਦੇ ਕਿਸੇ ਨੇ ਹਰ ਰਸ ਭੋਗਣਾ ਹੋਵੇ ਨਾ, ਹਰ ਰਸ ਮੰਨਣਾ ਹੋਵੇ, ਹਰੀ ਰਸ ਦਾ ਆਨੰਦ ਪ੍ਰਾਪਤ ਕਰਨਾ ਹੋਵੇ, ਮੋਹ ਸੋਗ ਰੋਗ ਲੋਗ ਨਾ ਵਿਆਪੈ। ਕਹਿੰਦੇ ਜਦੋਂ ਮੋਹ ਦਾ ਤਿਆਗ ਕਰ ਦੇਵੇ, ਫਿਰ ਸੋਗ ਚਿੰਤਾ ਦਾ ਤਿਆਗ ਕਰ ਦੇਵੇ, ਫਿਰ ਰੋਗ ਮਨ ਦਾ ਸਾਧ ਸੰਗਤ ਜੀ ਜਿਹੜਾ ਮਨ ਦਾ ਉਤਰਨਾ ਚੜ੍ਹਨਾ ਇਹਦਾ ਤਿਆਗ ਕਰ ਦੇਵੇ, ਲੋਗ ਨਾ ਵਿਆਪੈ। ਤੇ ਕਹਿੰਦੇ ਚੌਥੀ ਗੱਲ ਇਹ ਭਾਈ ਲੋਕਾਂ ਦੀ ਕਾਨ ਕਨਾਊਟ ਨਾ ਮਨ ਚ ਰੱਖੇ, ਮੋਹ ਦਾ ਤਿਆਗੀ ਹੋਵੇ, ਚਿੰਤਾ ਦਾ ਤਿਆਗੀ ਹੋਵੇ, ਮਨ ਵਿਚ ਉੱਠਣ ਵਾਲੇ ਫੁਰਨਿਆਂ ਦਾ ਤਿਆਗ ਕਰੇ ਤੇ ਦੁਨੀਆਂ ਦੀ ਕਾਨ ਕਨੌਟ ਛੱਡ ਦੇ ਵੀ ਲੋਕ ਮੈਨੂੰ ਕੀ ਕਹਿਣਗੇ। ਕਿਉਂਕਿ ਬਹੁਤ ਵਾਰ ਆਪਾਂ ਧਰਮ ਸਿਰਫ ਲੋਕਾਂ ਤੋਂ ਡਰਦੇ ਹੀ ਨੀ ਕਮਾਉਂਦੇ, ਜੀ ਕਰਦਾ ਹੁੰਦਾ ਵੀ ਚਲੋ ਚੱਲੀਏ ਗੁਰਦੁਆਰੇ ਜਾਂ ਮਹਾਰਾਜ ਨੂੰ ਨਮਸਕਾਰ ਕੋਈ ਸੇਵਾ ਕਰ ਲਈਏ, ਪਰ ਫਿਰ ਕਈ ਵਾਰੀ ਸਾਧ ਸੰਗਤ ਜੀ ਕੰਪਨੀ ਏਦਾਂ ਦੀ ਹੁੰਦੀ ਹੈ ਵੀ ਮੇਰੇ ਨਾਲ ਦੇ ਕੀ ਕਹਿਣਗੇ। ਕਹਿੰਦੇ ਦੁਨੀਆਂ ਤੋਂ ਡਰਦਾ ਹੀ ਧਰਮ ਤੋਂ ਪਰੇ ਪਰੇ ਰਹਿੰਦਾ, ਦੁਨੀਆਂ ਦੀ ਕਾਨ ਕਨੌਟ ਛੱਡੇ, ਮੋਹ ਛੱਡੇ, ਚਿੰਤਾ ਛੱਡੇ, ਹਰ ਰਸ ਕਹਿੰਦੇ ਆਵੇਗਾ ਹੀ ਆਵੇਗਾ। ਤਾਂ ਉਹ ਹਰ 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 ਰਸ ਭੋਗਣੀ, ਜੇ ਹਰ ਰਸ ਭੋਗਣਾ ਨਾਮ ਰਸ ਮੰਨਣਾ, ਫਿਰ ਕਹਿੰਦੇ ਮੋਹ ਸੋਗ ਮਨ ਦੀ ਚਿੰਤਾ ਤੇ ਲੋਕਾਂ ਦੀ ਕਾਨ ਕਨੌਟ ਛੱਡ ਦੇਵੇ ਆਪਣੇ ਮਨ ਵਿੱਚੋਂ, ਸਰਾਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ।
ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਦਇ ਪਿਆਲ ਪਵਿੱਤਰ ਅਲੋਗਣੀ।
ਐਸੀ ਅਵਸਥਾ ਵਾਲਿਆਂ ਵਾਸਤੇ ਸਾਧ ਸੰਗਤ ਜੀ ਸਵਰਗ ਲੋਕ ਵੀ ਉਹਦੇ ਚ ਵੀ ਉਹਨਾਂ ਨੂੰ ਇੱਕ ਪਵਿੱਤਰ ਪਰਮਾਤਮਾ ਹੀ ਨਜ਼ਰੀ ਪਵੇਗਾ, ਮ੍ਰਿਤ ਮਾਤ ਲੋਕ ਵਿੱਚ ਵੀ ਪਵਿੱਤਰ ਪਰਮਾਤਮਾ ਹੀ ਦਿਸੀ ਜਾਂਦਾ, ਤੇ ਪਿਆਲ ਪਤਾਲ ਲੋਕ ਨੂੰ ਕਹਿੰਦੇ, ਪਤਾਲ ਸਵਰਗ ਆਕਾਸ਼ ਮਾਤ ਲੋਕ ਸਭ ਥਾਵਾਂ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਉਸੇ ਦੀ ਪਵਿੱਤਰ ਜੋਤ ਦਿਸੇਗੀ ਜੀ।
ਆਗਿਆ ਕਾਰੀ ਸਦਾ ਸੁਖ ਪੁੰਚ ਜਤ ਕਤ ਪੇਖੋ ਹਰ ਗੁਣੀ।
ਜਿਹੜਾ ਪਰਮੇਸ਼ਰ ਦਾ ਆਗਿਆਕਾਰੀ ਹੋਵੇ, ਗੁਰੂ ਸਾਹਿਬ ਦਾ ਸਤਸੰਗ ਜੀ ਕਹਿੰਦੇ, ਉਹਨੂੰ ਸਦਾ ਹੀ ਸੁਖ ਹੁੰਦਾ। ਆਗਿਆਕਾਰੀ ਸਦਾ ਸੁਖ ਪੁੰਚੇ, ਸਦਾ ਦਾ ਸੁਖ ਉਸ ਆਗਿਆਕਾਰੀ ਨੂੰ ਜਿਹੜਾ ਮਹਾਰਾਜ ਦੀ ਆਗਿਆ ਸਤ ਕਰਕੇ ਮੰਨ ਲੈਂਦਾ। ਜਤ ਕਤ ਪੇਖੋ ਹਰ ਗੁਣੀ ਕਹਿੰਦੇ ਨੇ, ਜਿਸ ਪਾਸੇ ਜਿੱਥੇ ਕਿੱਥੇ ਵੀ ਦੇਖੇਗਾ ਉਹਨੂੰ ਸਤਸੰਗ ਜੀ ਪਰਮਾਤਮਾ ਦੇ ਗੁਣ ਹੀ ਨਜ਼ਰੀ ਪੈਣਗੇ। ਕੁਦਰਤ ਵਿੱਚੋਂ ਕਾਦਰਤ ਦੇ ਗੁਣ ਉਹਨੂੰ ਨਜ਼ਰੀ ਆਈ ਜਾਂਦੇ ਆ, ਜਿਹੜਾ ਮਹਾਰਾਜ ਦਾ ਆਗਿਆਕਾਰੀ ਹੋਵੇ।
ਮੈਂ ਸਿਵ ਸਕਤੀ ਜਲ ਨਹੀਂ ਪਵਣਾ ਤੈ ਆਕਾਰ ਨਹੀਂ ਮੇਦਣੀ।
ਕਹਿੰਦੇ ਫਿਰ ਸਤਸੰਗ ਜੀ ਕੋਈ ਰਿਧੀਆਂ ਸਿੱਧੀਆਂ ਇਸੇ ਤਰ੍ਹਾਂ ਜਿੱਥੇ ਉਹਦੀ ਅਵਸਥਾ ਚਲੀ ਜਾਂਦੀ ਹੈ ਉੱਥੇ ਸਤਸੰਗ ਜੀ ਕੋਈ ਰਿਧੀ ਸਿੱਧੀ ਵੀ ਨਹੀਂ ਪਹੁੰਚ ਸਕਦੀ। ਇਸੇ ਤਰ੍ਹਾਂ ਜਲ ਨਹੀਂ ਪਾਉਣਾ, ਨਾ ਉੱਥੇ ਪਾਣੀ ਨਾ ਹਵਾ, ਇਸ ਸਭ ਕਾਸੇ ਤੋਂ ਤੱਤਾਂ ਤੋਂ ਉੱਪਰ, ਤੱਤਾਂ ਦਾ ਮਾਲਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿੱਥੇ ਉਹ ਟਿਕਿਆ ਕਹਿੰਦੇ ਉਹਦੇ ਆਨੰਦ ਵਿੱਚ ਫਿਰ ਅਵਸਥਾ ਚਲੀ ਜਾਵੇਗੀ ਗੁਰਮੁਖਾਂ ਦੀ, ਜਿਹੜੇ ਮੋਹ ਸੋਗ ਰੋਗ ਤੇ ਲੋਕਾਂ ਦੀ ਕਾਨ ਕਨੌਟ ਛੱਡ ਦੇਣ ਮਨ ਚੋਂ।
ਸਤਿਗੁਰ ਜੋਗ ਕਾ ਤਹਾ ਨਿਵਾਸਾ ਜੈ ਅਵਗਤ ਨਾਥ ਅਗਮ ਧਣੀ।
ਸਤਿਗੁਰੂ ਨਾਲ ਜੁੜੇ ਹੋਏ ਦਾ ਸਤਸੰਗ ਜੀ ਫਿਰ ਉੱਥੇ ਨਿਵਾਸ ਹੋ ਜਾਂਦਾ, ਉਸ ਉੱਚੀ ਅਵਸਥਾ ਵਿੱਚ ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਰਹਿੰਦਾ ਹੈ। ਸੱਚਖੰਡ ਵਸੈ ਨਿਰੰਕਾਰ।
ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਕਿਆ ਗਣੇ।
ਇਹ ਧਨ ਵੀ ਫਿਰ ਪਰਮਾਤਮਾ ਦਾ ਦਿੱਤਾ ਜਾਣਦੇ ਆ, ਮਨ ਵੀ ਪਰਮਾਤਮਾ ਦਾ ਦਿੱਤਾ ਜਾਣਦੇ, ਉਹ ਗੁਰਮੁਖ ਧਨ ਵੀ ਪਰਮਾਤਮਾ ਦਾ ਦਿੱਤਾ ਜਾਣਨਗੇ। ਹਰੀ ਦੇ ਗੁਣਾਂ ਤੋਂ ਬਿਨਾਂ ਸਤਸੰਗ ਜੀ ਉਹਨਾਂ ਨੂੰ ਹੋਰ ਕੁਝ ਚੇਤੇ ਨਹੀਂ ਆਉਂਦਾ। ਅਸਲ ਵਿੱਚ ਪਰਮਾਤਮਾ ਦੇ ਗੁਣ ਗਾਉਣ ਤੋਂ ਬਿਨਾਂ ਬਾਕੀ ਉਹ ਕੁਝ ਵੀ ਆਪਣਾ ਨਹੀਂ ਸਮਝਦੇ, ਕਹਿੰਦੇ ਸਭ ਤੇਰਾ ਹੀ ਦਿੱਤਾ ਹੋਇਆ ਹੈ।
ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬ ਅੰਬ ਮਿਲੋ ਗਣੀ।
ਉਹਨਾਂ ਦੇ ਅੰਦਰੋਂ ਸਤਸੰਗ ਜੀ ਫਿਰ ਹਮ ਤੁਮ ਮੈਂ ਤੂੰ ਤੇਰੀ ਮੇਰੀ ਮੇਰ ਤੇਰ ਸਭ ਕੁਝ ਮੁੱਕ ਜਾਵੇਗਾ, ਇਵੇਂ ਪਰਮਾਤਮਾ ਵਿੱਚ ਲੀਨ ਹੁੰਦੇ ਜਿਵੇਂ ਪਾਣੀ ਪਾਣੀ ਚ ਮਿਲ ਜਾਂਦਾ ਜੀ।
ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੱਧ ਨਾ ਜਾਣੈ।
ਜਿਹੜੇ ਸਤਸੰਗ ਜੀ ਤ੍ਰੈ ਗੁਣ ਹੁੰਦੀ, ਤਿੰਨ ਗੁਣੀ ਮਾਇਆ, ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਅਕਾਲ ਪੁਰਖ ਸਤਸੰਗ ਜੀ ਉਸ ਪਰਮਾਤਮਾ ਦੇ ਸਰੂਪ ਦੀ ਬਾਬਤ ਜਿਹੜੇ ਸਿੱਧੀਆਂ ਰਿਧੀਆਂ ਸਿੱਧੀਆਂ ਵਾਲੇ ਨੇ ਸਿੱਧ ਤੇ ਸਾਧਕ ਜਿਹੜੇ ਜਗਿਆਸੂ ਨੇ, ਕਹਿੰਦੇ ਉਹ ਵੀ ਕੁਝ ਕਥਨ ਕਰਕੇ ਨਹੀਂ ਦੱਸ ਸਕਦੇ। ਅਕਾਲ ਪੁਰਖ ਦੇ ਸਰੂਪ ਲਈ ਮਹਾਰਾਜ ਜੀ ਨੇ ਆਖਿਆ, ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਫਿਰ ਉਹਦੇ ਸਤਸੰਗ ਜੀ ਅਵਸਥਾ, ਫਿਰ ਉਹਦੀ ਮਰਿਆਦਾ, ਅਮੰਦਲੇ ਅੰਤ ਬਿਖਰਾ ਬਿਖਰਾ ਤੇ ਕਿਉਂ ਚੱਲੇ ਗੁਰ ਚਾਲੀ। ਮਹਾਰਾਜ ਸਾਨੂੰ ਕੀ ਪਤਾ ਗਿਆਨੀਆਂ ਨੂੰ ਕਿਵੇਂ ਤੁਹਾਡੀ ਮਰਿਆਦਾ ਸੰਸਾਰ ਨੂੰ ਸਾਰੇ ਨੂੰ ਚਲਾਉਣ ਦੀ। ਇਹ ਵਿੱਚ ਸੱਜਾ ਪ੍ਰਥਮ ਸੰਸਾਰ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਿਸ ਤਰੀਕੇ ਨਾਲ ਸਤਸੰਗ ਜੀ ਉਹਨੇ ਪੈਦਾ ਕੀਤਾ, ਕਿਵੇਂ ਚਲਾਉਂਦਾ, ਨਾ ਕੋਈ ਰਿਧੀ ਸਿੱਧੀ ਵਾਲਾ ਨਾ ਕੋਈ ਜਗਿਆਸੂ, ਉਸ ਦੀ ਬਾਬਤ ਕੁਝ ਨੀ ਕਹਿ ਸਕਦਾ ਹੈ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੇ।
ਮਹਾਰਾਜ ਦੇ ਖਜਾਨੇ ਵਿੱਚ ਤਾਂ ਕਹਿੰਦੇ ਨੇ ਸਤਸੰਗ ਜੀ ਨਾਮ ਅੰਮ੍ਰਿਤ ਪਰਿਪੂਰਨ ਭਰਪੂਰ ਹੈ। ਰਤਨ ਕੋਠੜੀ ਐਵੇਂ ਸਮਝੋ ਕਿ ਨਾਮ ਰੂਪੀ ਰਤਨਾਂ ਦਾ ਭਰਿਆ ਹੋਇਆ ਖਜ਼ਾਨਾ ਮਹਾਰਾਜ ਦਾ।
ਅਚਰਜ ਕਿਛ ਕਹਿਣ ਨਾ ਜਾਈ
ਉਸਦੇ ਸਰੂਪ ਦੀ ਸਤਸੰਗ ਜੀ ਜਿਹੜੀ ਅਵਸਥਾ ਨਾ ਆਨੰਦ ਵਾਲੀ ਤੁਰਿਆ ਪਦ ਜੀ ਨੂੰ ਕਹਿੰਦੇ ਆ, ਉਹ ਇੰਨਾ ਹੈਰਾਨੀ ਵਾਲਾ ਆਨੰਦ ਦੇਣ ਵਾਲਾ, ਕਹਿੰਦੇ ਕੁਝ ਉਹਦੀ ਬਾਬਤ ਦੱਸਿਆ ਨੀ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਉਸ ਉੱਚੀ ਅਵਸਥਾ ਦਾ ਆਨੰਦ ਜੇ ਕੋਈ ਆਖੇ ਭਾਈ ਬੋਲ ਕੇ ਦੱਸ ਕਿੰਨਾ ਕੁ ਸੀ, ਕਹਿੰਦੇ ਹੈਰਾਨੀ ਸਿਰਫ ਹੋ ਸਕਦੀ ਹੈ, ਅੱਖਰਾਂ ਨਾਲ ਉਸ ਆਨੰਦ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
ਬਸਤ ਅਗੋਚਰ ਭਾਈ
ਕਹਿੰਦੇ ਆਤਮ ਵਸਤੂ ਗੁਰਮੁਖੋ ਅਗੋਚਰ ਹੈ, ਅੱਖਾਂ ਆਦਿਕ ਇੰਦਰੀਆਂ ਦਾ ਵਿਸ਼ਾ ਨਹੀਂ। ਭਾਈ ਅੱਖਾਂ ਨਾਲ ਦੇਖੀ ਚੀਜ਼ ਦੀ ਸਤਸੰਗ ਜੀ ਆਪਾਂ ਵਿਆਖਿਆ ਕਰ ਸਕਦੇ ਹਾਂ, ਪਰ ਜਿਹਨੂੰ ਮਨ ਨੇ ਅਨੁਭਵ ਕੀਤਾ, ਹੁਣ ਮਨ ਦੇ ਅਨੁਭਵ ਦੀ ਸਤਸੰਗ ਜੀ ਵਿਆਖਿਆ ਕੋਈ ਕਿਵੇਂ ਕਰੇ। ਅੱਖਰਾਂ ਦੀ ਤੇ ਕੁਝ ਸੀਮਾ ਨਾ, ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ, ਬਹੁਤ ਜ਼ਿਆਦਾ ਚਿੱਟੀ ਵਸਤੂ ਹੋਵੇਗੀ ਤੇ ਕਹਿ ਦੇ ਕਿ ਦੁੱਧ ਵਰਗੀ ਚਿੱਟੀ ਸੀ ਭਾਈ, ਚਲੋ ਅੱਖਰ ਨਾਲ ਉਪਮਾ ਦੇ ਦਿੱਤੀ, ਪਰ ਜਿਹਨੂੰ ਸਿਰਫ ਮਨ ਅਨੁਭਵ ਕਰੇ, ਅੱਖਾਂ ਨਾਲ ਦੇਖੀ ਚਿੱਟੀ ਵਸਤੂ ਨੂੰ ਤਾਂ ਆਪਾਂ ਐਵੇਂ ਕਹਿ ਦਾਂਗੇ, ਜਿੱਥੇ ਮਨ ਨੇ ਅਨੁਭਵ ਕਰਨਾ ਸਾਧ ਸੰਗਤ ਜੀ ਪਰਮਾਤਮਾ ਦੇ ਗੁਣਾਂ ਨੂੰ, ਉਹਦੀ ਬਾਬਤ ਉੱਥੇ ਅੱਖਰ ਹੈ ਹੀ ਨਹੀਂ ਵੀ ਦੱਸਿਆ ਜਾਵੇ ਉਹ ਕਿਵੇਂ ਦਾ ਆਨੰਦ ਸੀ। ਬਹੁਤ ਵਾਰ ਕੋਈ ਚੀਜ਼ ਸਾਧ ਸੰਗਤ ਜੀ ਖਾਂਦਾ ਹੋਵੇ ਤੇ ਚੀਜ਼ ਵਸਤੂ ਨੂੰ ਮਿਲੇ ਖਾਣ ਵਾਲੀ, ਉਹ ਜਿਹੜੀ ਬਹੁਤ ਮਨ ਭਾਉਂਦੀ ਹੋਵੇ, ਕਿਸੇ ਨੂੰ ਕੋਈ ਫਲ ਇਹੋ ਜਿਹਾ ਮਿਲ ਜਾਵੇ ਜਿਹੜਾ ਖਾਣ ਨੂੰ ਬਹੁਤ ਚਿੱਤ ਕਰਦਾ ਤੇ ਮਿੱਠਾ ਹੋਵੇ ਉਹ ਖਾਵੇ, ਤੇ ਖਾਂਦੇ ਖਾਂਦੇ ਦੇ ਚਿਹਰੇ ਤੋਂ ਸਾਧ ਸੰਗਤ ਜੀ ਅੰਦਾਜ਼ਾ ਲਾ ਲਈਦਾ ਵੀ ਇਹਨੂੰ ਖਾਣ ਵਾਲੀ ਵਸਤੂ ਬਹੁਤ ਸਵਾਦ ਲੱਗੀ। ਜਾਂ ਕਹਿ ਲਈਏ ਬੱਚੇ ਨੇ ਜੋ ਮੰਗਿਆ, ਬੱਚੇ ਨੂੰ ਬਹੁਤ ਸਵਾਦ ਲੱਗਦੀ ਹੋਵੇ ਜਿਹੜੀ ਚੀਜ਼ ਉਹਨੂੰ ਖਾਣ ਨੂੰ ਦੇ ਦੇਈਏ, ਤੇ ਜਦੋਂ ਖਾਵੇਗਾ ਜਿਹੜਾ ਉਹਦੇ ਚਿਹਰੇ ਦਾ ਸਾਧ ਸੰਗਤ ਜੀ ਉਦੋਂ ਫੇਸ ਰੀਡਿੰਗ ਕੀਤੀ ਜਾਵੇ ਉਹਦੀ, ਜਿਹੜਾ ਉਹਦੇ ਚਿਹਰੇ ਦਾ ਉਸ ਵੇਲੇ ਦਾ ਪ੍ਰਭਾਵ ਹੈ ਉਹਨੂੰ ਅੱਖਰਾਂ ਨਾਲ ਬਿਆਨ ਕਰਕੇ ਦੱਸਣਾ ਹੋਵੇ ਬੱਚੇ ਨੂੰ ਆਖੇ, ਤੇ ਬੱਚਾ ਦੱਸ ਨਹੀਂ ਸਕਦਾ ਵੀ ਕੀ ਮੈਨੂੰ ਸੁੱਖ ਇਸ ਵੇਲੇ ਮਿਲਿਆ। ਪਰਮਾਤਮਾ ਦੀ ਪ੍ਰਾਪਤੀ ਦਾ ਤੁਰਿਆ ਪਦ ਦਾ ਜਿਹੜਾ ਆਨੰਦ ਹੈ ਅੱਖਰਾਂ ਨਾਲ ਸਾਧ ਸੰਗਤ ਜੀ ਅਸਲ ਵਿੱਚ ਉਹ ਬਿਆਨ ਨਹੀਂ ਕੀਤਾ ਜਾਂਦਾ, ਜਿੱਥੇ ਪਹੁੰਚ ਜਾਂਦਾ ਉੱਚੀ ਅਵਸਥਾ ਵਾਲਾ ਅੱਖਰ ਵੀ ਉੱਥੋਂ ਤੱਕ ਜਾ ਨਹੀਂ ਸਕਦੇ। ਅੱਖਰ ਉੱਥੋਂ ਤੱਕ ਪਹੁੰਚਣ ਲਈ ਸੀੜੀ ਦਾ ਕੰਮ ਕਰਨਗੇ, ਪੌੜੀ ਦਾ, ਪਰ ਅੱਖਰ ਵੀ ਉੱਥੇ ਹੈ ਨਹੀਂ। ਉਹਦੀ ਅਵਸਥਾ ਦੀ ਬਾਬਤ ਅੱਖਰਾਂ ਨਾਲ ਵੀ ਅੱਖਰ ਜੋੜ ਕੇ ਵੀ ਸਾਰਾ ਕੁਝ ਦੱਸਿਆ ਨਹੀਂ ਜਾ ਸਕਦਾ ਜੀ।
ਰਹਾਉ ਮੋਲ ਨਾਹੀਂ ਕਛ ਕਰਨੇ ਜੋਗਾ, ਕਿਆ ਕੋ ਕਹੇ ਸੁਣਾਵੇ।
ਬਸ ਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ, ਉਹਦੇ ਇੱਕ ਵੀ ਗੁਣ ਦਾ ਸਾਧ ਸੰਗਤ ਜੀ ਕੋਈ ਮੁੱਲ ਨਹੀਂ ਜੇ ਕਰਕੇ ਦੱਸ ਸਕਦਾ ਵੀ ਉਹਦੇ ਇੱਕ ਗੁਣ ਦੀ ਵੀ ਕੀਮਤ ਕਿੰਨੀ ਕੁ ਹੈ। ਕਿਆ ਕੋ ਕਹੇ ਸੁਣਾਵੇ, ਕੀ ਕੋਈ ਦੱਸੇ ਉਸ ਪਰਮਾਤਮਾ ਦੀ ਬਾਬਤ ਸਾਰਾ ਕੁਝ, ਕੀ ਕੋਈ ਸੁਣਾਵੇ ਕਿਸੇ ਨੂੰ, ਇੱਕ ਵੀ ਗੁਣ ਦੀ ਬਾਬਤ ਸਾਧ ਸੰਗਤ ਜੀ ਦੱਸਿਆ ਨਹੀਂ ਜਾ ਸਕਦਾ ਕਿ ਏਡੇ ਵੱਡੇ ਵੱਡੇ ਗੁਣਾਂ ਦਾ ਮਾਲਕ ਹੈ ਉਹ।
ਕਥਨ ਕਹਿਣ ਕੋ ਸੋਜੀ ਨਾਹੀ, ਜੋ ਪੇਖੇ ਤਿਸ ਬਣ ਆਵੇ।
ਇਹਦੇ ਕਹਿਣ ਦੀ ਸਾਧ ਸੰਗਤ ਜੀ ਅਸਲ ਵਿੱਚ ਕਥਨ ਕਰਨ ਦੀ ਉੱਥੇ ਸੋਝੀ ਹੁੰਦੀ ਨੇ, ਕੁਝ ਕਥਨ ਕਰਕੇ ਕੋਈ ਦੱਸੇ, ਜੋ ਪੇਖੇ ਤਿਸ ਬਣ ਆਵੇ, ਕਹਿੰਦੇ ਬਸ ਇਹ ਗੱਲ ਉਹਨੂੰ ਹੀ ਬਣ ਆਉਂਦੀ ਜਿਹੜਾ ਦੇਖ ਲਵੇ। ਜਿੱਥੇ ਕਹਿ ਕੇ ਨੀ ਕੁਝ ਵੀ, ਕਥਨ ਕਰਕੇ ਨੀ ਦੱਸਿਆ ਜਾ ਸਕਦਾ ਵੀ ਪਰਮਾਤਮਾ ਨਾਲ ਮਿਲਾਪ ਦਾ ਕਿੰਨਾ ਕੁ ਆਨੰਦ ਹੈ। ਬਸ ਕਹਿੰਦੇ ਜਿਹੜਾ ਦੇਖ ਲਵੇ, ਦੇਖ ਹੀ ਸਕਦਾ, ਕਹਿ ਨੀ ਸਕਦਾ ਉਹਦੀ ਬਾਬਤ ਵੀ ਕਿੰਨਾ ਕੁ ਸੁੱਖ ਮਿਲਿਆ ਸੀ। ਕਹਿੰਦੇ ਕੋਈ ਕਥਨ ਕਰਕੇ ਨੀ ਜੇ ਦੱਸ ਸਕਦਾ, ਕਿਉਂਕਿ ਕਥਨ ਅੱਖਰਾਂ ਨਾ ਕਰਨਾ ਉਸ ਆਨੰਦ ਨੂੰ ਅੱਖਰਾਂ ਵਿੱਚ ਨੀ ਸਮੇਟਿਆ ਜਾ ਸਕਦਾ। ਹਾਂ, ਦੇਖ ਸਕਦਾ ਕੋਈ ਉਸ ਆਨੰਦ ਨੂੰ, ਉਸ ਆਨੰਦ ਨੂੰ ਦੇਖ ਲਵੇ ਤੇ ਫਿਰ ਸਾਧ ਸੰਗਤ ਜੀ ਉਹਨੂੰ ਹੀ ਪਤਾ ਲੱਗੇਗਾ ਵੀ ਕਿੰਨਾ ਕੁ ਸੁੱਖ ਸੀ। ਅੱਗੇ ਉਹ ਵੀ ਨੀ ਹੋਰ ਕਿਸੇ ਨੂੰ ਦੱਸ ਸਕਦਾ। ਕਹਿੰਦੇ ਕੋਈ ਜਨਮ ਤੋਂ ਅੰਨਾ ਸੀ, ਜਦੋਂ ਜਨਮ ਲਿਆ ਉਦੋਂ ਹੀ ਅੱਖਾਂ ਨਹੀਂ ਸੀ ਕੰਮ ਕਰਦੀਆਂ। ਜਦੋਂ ਵੱਡਾ ਹੋਇਆ, ਇੱਕ ਦਿਨ ਬੈਠਾ ਸੀ ਧੁੱਪੇ ਚਾਂਫੜਾ ਮਾਰ ਕੇ, ਤੇ ਕੋਈ ਹੋਰ ਪ੍ਰੇਮੀ ਉਹਨੂੰ ਜਾਣਨ ਵਾਲਾ ਜਿਹੜਾ ਸੀ ਉਹਦੇ ਲਾਗੇ ਆਣ ਕੇ ਬੈਠ ਗਿਆ ਅੰਨੇ ਦੇ। ਉਹਨੂੰ ਕਹਿਣ ਲੱਗਾ ਵੀ ਅੱਜ ਤਾਂ ਭਾਈ ਬੜੀ ਕਮਾਲ ਦੀ ਧੁੱਪ ਲੱਗੀ ਹੈ, ਕਿੰਨਾ ਸੋਹਣਾ ਦਿਨ ਚੜਿਆ, ਚਿੱਟਾ ਤੇ ਬੜੀ ਸੋਹਣੀ ਧੁੱਪ। ਉਹ ਅੰਨਾ ਸੀ ਜਿਹੜਾ, ਉਹਨੇ ਹੁਣ ਧੁੱਪ ਦੇਖੀ ਕਦੇ ਨੀ, ਉਹ ਤਾਂ ਜਨਮ ਤੋਂ ਹੀ ਅੰਨਾ। ਉਹ ਕਹਿੰਦਾ ਵੀ ਧੁੱਪ ਕਿੱਦਾਂ ਦੀ ਹੁੰਦੀ ਹੈ? ਉਹ ਕਹਿੰਦਾ ਵੀ ਧੁੱਪ ਬਹੁਤ ਆਨੰਦ ਵਾਲੀ, ਤੂੰ ਧੁੱਪੇ ਬੈਠਾ, ਬੜਾ ਸੋਹਣਾ ਪ੍ਰਕਾਸ਼, ਚਿੱਟਾ ਦਿਨ ਹੈ ਤੇ ਨਿੱਘਾ ਨਿੱਘਾ। ਉਹ ਕਹਿੰਦਾ ਵੀ ਤੂੰ ਧੁੱਪ ਦੇ ਇੰਨੇ ਗੁਣ ਗਾਈ ਜਾਂਦਾ, ਭਾਈ ਮੈਨੂੰ ਦਿਖਾ ਧੁੱਪ ਥੋੜੀ ਜਿਹੀ ਕਿਹੋ ਜਿਹੀ ਹੁੰਦੀ, ਮੈਂ ਵੀ ਦੇਖ ਲਵਾਂ। ਕਹਿੰਦਾ ਵੀ ਤੂੰ ਕਿਵੇਂ ਦੇਖ ਸਕਦਾ, ਤੇਰੀਆਂ ਤਾਂ ਅੱਖਾਂ ਕੰਮ ਨੀ ਕਰਦੀਆਂ। ਉਹ ਕਹਿੰਦਾ ਅੱਖਾਂ ਤੇ ਨਹੀਂ ਕੰਮ ਕਰਦੀਆਂ, ਤਾਂ ਬਾਕੀ ਤਾਂ ਸਾਰਾ ਸਰੀਰ ਮੇਰਾ ਠੀਕ ਹੈ, ਤੂੰ ਥੋੜੀ ਜਿਹੀ ਧੁੱਪ ਫੜ ਕੇ ਮੇਰੇ ਮੂੰਹ ਚ ਪਾ, ਮੈਂ ਧੁੱਪ ਦਾ ਸਵਾਦ ਵੇਖ ਲੈਣਾ, ਮੈਨੂੰ ਪਤਾ ਲੱਗ ਜਾ ਜਿਹੜੀ ਧੁੱਪ ਦੀ ਤੂੰ ਗੱਲ ਕਰਦਾ ਏਦਾਂ ਦੀ ਹੈ। ਉਹਨੇ ਆਖਿਆ ਵੀ ਨਹੀਂ ਨਹੀਂ, ਧੁੱਪ ਦਾ ਸਵਾਦ ਨੀ ਹੁੰਦਾ ਕੋਈ, ਤੇ ਨਾ ਧੁੱਪ ਮੂੰਹ ਚ ਪੈਂਦੀ ਹੈ। ਉਹ ਕਹਿੰਦਾ ਚੱਲ ਅੱਛਾ, ਜੇ ਧੁੱਪ ਦਾ ਸਵਾਦ ਕੋਈ ਨੀ ਹੁੰਦਾ ਤੇ ਧੁੱਪ ਥੋੜੀ ਜਿਹੀ ਫੜ ਕੇ ਮੇਰੇ ਨੱਕ ਅੱਗੇ ਕਰ, ਮੈਂ ਵਾਸ਼ਨਾ ਲੈ ਕੇ ਵੇਖ ਲੈਣਾ ਉਹਦੀ ਸੁਗੰਧੀ ਕਿੱਦਾਂ ਦੀ। ਉਹਨੇ ਆਖਿਆ ਨਹੀਂ ਭਾਏ, ਭਲਿਆ ਲੋਕਾ, ਧੁੱਪ ਦੀ ਸੁਗੰਧੀ ਵੀ ਨੀ ਆ ਸਕਦੀ, ਪਰ ਹੈ ਲੱਗੀ ਧੁੱਪ, ਬੈਠਾ ਧੁੱਪੇ ਹੀ ਆ ਤੂੰ। ਉਹ ਕਹਿੰਦਾ ਫਿਰ ਐਵੇਂ ਝੂਠ ਨਾ ਬੋਲ, ਬਈ ਉਹ ਏਦਾਂ ਦੀ ਕਿਹੜੀ ਚੀਜ਼ ਹੈ ਵੀ ਜਿਹੜੀ ਮੂੰਹ ਚ ਵੀ ਨੀ ਪੈ ਸਕਦੀ ਤੇ ਉਹਦੀ ਵਾਸ਼ਨਾ ਵੀ ਕੋਈ ਨੀ? ਚੱਲ ਠੀਕ ਹੈ, ਜੇ ਏਦਾਂ ਵੀ ਨੀ ਹੋ ਸਕਦਾ, ਤੂੰ ਥੋੜੀ ਜਿਹੀ ਧੁੱਪ ਫੜ ਕੇ ਮੇਰੇ ਹੱਥ ਚ ਫੜਾ ਤੇ ਮੈਂ ਧੁੱਪ ਦਾ ਸਪਰਸ਼ ਦੇਖ ਲੈਣਾ ਵੀ ਕਿੱਦਾਂ ਦੀ ਹੁੰਦੀ। ਉਹ ਕਹਿੰਦਾ ਵੀ ਮੈਂ ਧੁੱਪ ਤੇਰੇ ਹੱਥ ਚ ਨਹੀਂ ਫੜਾ ਸਕਦਾ, ਧੁੱਪ ਤੇਰੇ ਪੈਰ ਹੀ ਹੱਥਾਂ ਤੇ। ਉਹ ਕਹਿੰਦਾ ਨਹੀਂ, ਮੈਂ ਐਵੇਂ ਕਿਵੇਂ ਮੰਨਾਂ, ਕੋਈ ਮੈਨੂੰ ਫਰਕ ਨਹੀਂ ਪੈ ਰਿਹਾ ਵੀ ਮੇਰੇ ਹੱਥਾਂ ਤੇ ਕੁਝ ਪੈ ਰਿਹਾ, ਨਾ ਮੈਂ ਉਹਦਾ ਸਵਾਦ ਵੇਖ ਸਕਦਾ, ਨਾ ਵਾਸ਼ਨਾ ਲੈ ਸਕਦਾ, ਨਾ ਸਪਰਸ਼ ਕਰਕੇ ਦੇਖ ਸਕਦਾ ਭਈ ਉਹ ਨਰਮ ਹੈ ਕਰੜੀ ਹੈ ਕਿੱਦਾਂ ਦੀ। ਤੇ ਫਿਰ ਤੂੰ ਝੂਠ ਬੋਲਦਾ, ਕੋਈ ਧੁੱਪ ਧੱਪ ਨੀ ਹੁੰਦੀ, ਏਦਾਂ ਹੀ ਹੁੰਦਾ ਰੋਜ਼ ਜਿਵੇਂ ਅੱਜ। ਉਹ ਕਹਿੰਦਾ ਨਹੀਂ ਭਾਈ ਗੁਰਮੁਖ, ਧੁੱਪ ਹੈ, ਰੌਲਾ ਪੈ ਗਿਆ, ਲੜਾਈ ਪੈ ਗਈ, ਉਹ ਮੰਨੇ ਹੀ ਨਾ ਅੰਨਾ। ਦੋ ਚਾਰ ਜਾਣੇ ਹੋਰ ਆ ਗਏ ਸੁਣ ਕੇ, ਕਹਿੰਦੇ ਵੀ ਲੜਾਈ ਕਾਹਦੀ ਹੈ? ਕਹਿੰਦੇ ਦੇਖੋ ਆਹ ਧੁੱਪ ਲੱਗੀ ਕਿ ਨਹੀਂ? ਕਹਿੰਦੇ ਲੱਗੀ। ਕਹਿੰਦੇ ਆਹ ਮੰਨਦਾ ਨੀ ਦੇਖੋ, ਜੇ ਕਹਿੰਦਾ ਧੁੱਪ ਹੁੰਦੀ ਨੀ। ਉਹ ਕਹਿੰਦਾ ਮੈਂ ਭਰਾਵਾ ਮੰਨਾ ਕਿਵੇਂ, ਮੈਨੂੰ ਜਾਂ ਤਾਂ ਮੈਨੂੰ ਧੁੱਪ ਫਿਰ ਮੇਰੇ ਮੂੰਹ ਚ ਪਾਓ ਦਾ ਸਵਾਦ ਵੇਖਾਂ, ਜਾਂ ਉਹਦੀ ਬਾਸ਼ਨਾ ਮੇਰੇ ਨੱਕ ਲਾਗੇ ਕਰੋ, ਜਾਂ ਮੇਰੇ ਹੱਥ ਚ ਫੜਾਓ ਤੇ ਮੈਂ ਫੜ ਕੇ ਵੇਖਣਾ ਧੁੱਪ ਕਿਵੇਂ ਦੀ, ਇਵੇਂ ਕਿਵੇਂ ਮੰਨ ਲਾ ਝੂਠ ਬੋਲਦੇ ਤੁਸੀਂ ਸਾਰੇ। ਉਹਨੇ ਆਖਿਆ ਨਹੀਂ ਅਸੀਂ ਸਾਰੇ ਨੀ ਝੂਠ ਬੋਲਦੇ, ਅੰਨਿਆ ਧੁੱਪ ਲੱਗੀ ਤੈਨੂੰ ਉਵੇਂ ਨੀ ਪਤਾ ਲੱਗਦਾ। ਲੜਾਈ ਵੱਧ ਗਈ ਸਤਸੰਗ ਜੀ, ਬੜੇ ਲੋਕ ਇਕੱਠੇ ਹੋ ਗਏ, ਫਿਰ ਕੋਈ ਹੋਰ ਆਦਮੀ ਆਇਆ ਸਿਆਣਾ, ਉਹਨੇ ਆਖਿਆ ਵੀ ਇਹ ਕਾਹਦਾ ਝਗੜਾ। ਉਹ ਕਹਿੰਦੇ ਵੀ ਆਹ ਦੇਖੋ ਮੰਨਦਾ ਨੀ ਅੰਨਾ ਵੀ ਧੁੱਪ ਲੱਗੀ ਆ, ਦੱਸੋ ਲੱਗੀ ਕਿ ਨਹੀਂ। ਉਹ ਕਹਿੰਦਾ ਮੰਨ ਜਾਏਗਾ, ਜਿਵੇਂ ਤੁਸੀਂ ਮਨਾਉਂਦੇ ਜੇ ਇਵੇਂ ਨੀ ਇਹਨੇ ਮੰਨਣਾ, ਇਹਨੂੰ ਮੇਰੇ ਨਾਲ ਭੇਜੋ ਮੈਂ ਮਨਾ ਕੇ ਲਿਆਵਾਂ। ਉਹ ਸਤਸੰਗ ਜੀ ਉਹਨੂੰ ਡਾਕਟਰ ਕੋਲੇ ਲੈ ਗਿਆ, ਡਾਕਟਰ ਨੂੰ ਆਖਿਆ ਵੀ ਇਹਦੀਆਂ ਅੱਖਾਂ ਚੈੱਕ ਕਰ ਭਾਈ, ਇਹ ਕਿਸੇ ਤਰ੍ਹਾਂ ਇਹਨੂੰ ਦਿਸ ਸਕਦਾ, ਇਲਾਜ ਹੋ ਸਕਦਾ। ਉਹਨੇ ਕਿਹਾ ਵੀ ਖਰਚਾ ਆਵੇਗਾ ਬਹੁਤ, ਤੇ ਉਮੀਦ ਆ ਵੀ ਦਿਸ ਸਕਦਾ ਇਹਨੂੰ। ਉਹ ਕਹਿੰਦਾ ਕੋਈ ਖਰਚੇ ਦੀ ਫਿਕਰ ਨਾ ਕਰ, ਖਰਚਾ ਸਾਰਾ ਮੈਂ ਦੇਵਾਂਗਾ, ਤੂੰ ਇਹਦੀਆਂ ਅੱਖਾਂ ਠੀਕ ਕਰ। ਉਹਨੇ ਡਾਕਟਰ ਨੇ ਅੱਖਾਂ ਦਾ ਆਪਰੇਸ਼ਨ ਕੀਤਾ, ਉਹ ਦੇਵਨੇਤ ਐਸੀ ਬਣੀ ਸਤਸੰਗ ਜੀ ਉਹਨੂੰ ਦਿਸਣ ਲੱਗ ਪਿਆ। ਜਦੋਂ ਅੱਖਾਂ ਤੋਂ ਪੱਟੀ ਖੋਲੀ ਤੇ ਦਿਨ ਸੀ ਚੜਿਆ ਹੋਇਆ, ਉਹਨੇ ਹੁਣ ਦਿਨ ਕਦੀ ਦੇਖਿਆ ਹੀ ਨਹੀਂ ਸੀ, ਅੰਨਾ ਸੀ ਜਨਮ ਤੋਂ। ਜਦੋਂ ਪ੍ਰਕਾਸ਼ ਦੇਖਿਆ ਸਭ ਤੋਂ ਪਹਿਲਾਂ ਅੱਖਰ ਹੀ ਉਹਦੇ ਮੂੰਹੋਂ ਨਿਕਲਿਆ ਵੀ ਵਾਹ ਕਮਾਲ ਦੀ ਗੱਲ ਪਈ, ਇੰਨੀ ਰੋਸ਼ਨੀ ਕਿੰਨਾ ਚਿੱਟਾ। ਉਹ ਕਹਿੰਦੇ ਇਹੀ ਤੇ ਤੈਨੂੰ ਦੱਸ ਰਹੇ ਸੀ ਉਹ ਸਾਰੇ, ਤੂੰ ਮੰਨਦਾ ਹੀ ਨੀ ਸਾਂ ਕਿੰਨੇ ਚਿਰ ਦਾ। ਇਹਨੂੰ ਕਹਿੰਦੇ ਧੁੱਪ ਆ ਜਿਹੜੀ ਅੱਜ ਤੈਨੂੰ ਦਿਸੀ ਚਿੱਟੀ, ਤੂੰ ਤੇ ਜਨਮ ਦਾ ਅੰਨਾ ਕਦੀ ਦੇਖਿਆ ਹੀ ਨੀ ਪ੍ਰਕਾਸ਼, ਇਸੇ ਪ੍ਰਕਾਸ਼ ਨੂੰ ਤਾਂ ਧੁੱਪ ਕਹਿੰਦੇ ਸੀ। ਉਹ ਕਹਿੰਦਾ ਪਰ ਮੇਰੇ ਵੱਸ ਦੀ ਗੱਲ ਨੀ, ਜੇ ਇਹ ਏਦਾਂ ਦੀ ਚੀਜ਼ ਹੈ ਮੈਂ ਆਪਣੇ ਨਾਲ ਦੇ ਬਾਕੀ ਅੰਨਿਆਂ ਨੂੰ ਵੀ ਦੱਸਣਾ ਚਾਹਵਾਂ, ਉਹਨਾਂ ਵੀ ਨੀ ਜੇ ਮੰਨਣਾ, ਕਿਉਂਕਿ ਇਹਦੀ ਬਾਬਤ ਦੱਸਿਆ ਜਾ ਹੀ ਨੀ ਸਕਦਾ। ਜਿਹਨੇ ਕਦੀ ਨੀ ਦੇਖੀ ਬਿਨਾਂ ਉਹਦੇ ਦੇਖੇ ਤੋਂ, ਇਹ ਅੱਖਰਾਂ ਨਾਲ ਨੀ ਜੇ ਤੁਸੀਂ ਉਹਨੂੰ ਸਮਝਾ ਸਕਦੇ ਵੀ ਧੁੱਪ ਕਿੱਦਾਂ ਦੀ ਹੈ, ਨਾ ਧੁੱਪ ਦਾ ਸਵਾਦ, ਨਾ ਧੁੱਪ ਦੀ ਸੁਗੰਧੀ, ਨਾ ਧੁੱਪ ਦਾ ਸਪਰਸ਼, ਸਮਝਾਓ ਅੰਨੇ ਨੂੰ ਜਿੰਨਾ ਮਰਜ਼ੀ ਜ਼ੋਰ ਲਾਓ, ਕਿਵੇਂ ਅੱਖਰਾਂ ਨਾਲ ਕਿਵੇਂ ਉਹਨੂੰ ਸਮਝਾ ਦਿਓ ਵੀ ਧੁੱਪ ਕਿਵੇਂ ਦੀ ਹੁੰਦੀ। ਪਰਮਾਤਮਾ ਦੀ ਬਾਬਤ ਇੰਨ ਬਿੰਨ ਸਤਸੰਗ ਜੀ ਸਾਰੀ ਇਹ ਗੱਲ ਵੀ ਜਿਹੜਾ ਉਹਦੇ ਆਨੰਦ ਨੂੰ ਕਹਿੰਦੇ ਨੇ ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖੇ ਤਿਸ ਬਣਿਆ ਹੋਇਆ। ਕਹਿੰਦੇ ਜਿਹੜਾ ਦੇਖ ਲਵੇ ਬਸ ਉਹਨੂੰ ਹੀ ਬਣ ਆਉਂਦਾ, ਜੇ ਦੱਸਿਆ ਨਹੀਂ ਜੇ ਜਾਂਦਾ ਵੀ ਉਹਦੇ ਮਿਲਾਪ ਦਾ ਆਨੰਦ ਕਿੰਨਾ ਕੁ ਉੱਚੀ ਅਵਸਥਾ ਦਾ, ਉਸ ਪਰਮਾਤਮਾ ਦੇ ਸਰੂਪ ਵਿੱਚ ਟਿਕੇ ਮਨ ਦਾ ਆਨੰਦ ਕਿੰਨਾ ਕੁ। ਕਹਿੰਦੇ ਇਹ ਕਹਿਣ ਦੀਆਂ ਗੱਲਾਂ ਨਹੀਂ, ਕੁਝ ਨੀ, ਕਹਿ ਕੇ ਨੀ ਕਿਸੇ ਨੂੰ ਸਮਝਾਇਆ ਜਾ ਸਕਦਾ ਵੀ ਕਿਵੇਂ ਦਾ ਸੁੱਖ ਹੈ, ਸਿਰਫ ਵੇਖਿਆ ਹੀ ਬਣ ਆਉਂਦਾ। ਕਿਸੇ ਨੂੰ ਮਹਾਰਾਜ ਕਿਰਪਾ ਕਰਕੇ ਇਹ ਦਾਤ ਬਖਸ਼ ਦੇਣ, ਉਹ ਉਸ ਆਨੰਦ ਨੂੰ ਦੇਖ ਲਵੇ ਮਾਣ ਕੇ। ਕਹਿੰਦੇ ਬਸ ਉਹਨੂੰ ਹੀ ਪਤਾ ਵੀ ਇਹ ਕਿਵੇਂ ਦਾ, ਦੱਸ ਹੋ ਵੀ ਨੀ ਜੇ ਸਕਦਾ ਫਿਰ ਕਿਸੇ ਨੂੰ ਵੀ ਕਿਵੇਂ ਦੱਸ। ਇਹ ਦੱਸਣ ਤੋਂ ਗੱਲ ਹੀ ਉੱਪਰ ਹੈ, ਅੱਖਰਾਂ ਨਾਲ ਨੀ ਸਮਝਾਇਆ ਜਾ ਸਕਦਾ। ਪਰਮਾਤਮਾ ਜਿਵੇਂ ਹੁਣ ਅੰਨੇ ਨੂੰ ਨੀ ਦੱਸਿਆ ਜਾ ਸਕਦਾ ਕਿਸੇ ਤਰ੍ਹਾਂ ਵੀ ਧੁੱਪ ਕਿਵੇਂ ਦੀ ਹੈ, ਦੇਖ ਹੋ ਸਕਦਾ ਨਹੀਂ, ਤੇ ਬਾਕੀ ਕੋਈ ਸਾਧਨ ਹੀ ਨੀ, ਕੋਈ ਅੱਖਰ ਹੈ ਹੀ ਨੀ ਜਿਹਨਾਂ ਨਾਲ ਵਿਆਖਿਆ ਕਰਕੇ ਦੱਸੇ ਉਹਦੀ। ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਸੁੱਖ ਹੈ, ਕਹਿੰਦੇ ਕਥਨ ਕਹਿਣ ਕੋ ਸੋਝੀ ਨਾਹੀਂ, ਕੁਝ ਵੀ ਕਿਸੇ ਨੂੰ ਇੰਨੀ ਸੋਝੀ ਨਹੀਂ ਵੀ ਸਾਰਾ ਉਹਦੀ ਬਾਬਤ ਕੁਝ ਕਥਨ ਕਰਕੇ ਦੱਸੇ। ਉਸ ਆਨੰਦ ਦੀ ਜੋ ਪੇਖ ਹੈ ਇਸ ਬਣਿਆ ਹੋਵੇ, ਜਿਹੜਾ ਦੇਖ ਲਵੇ ਇਹਦੇ ਗੁਰਮੁਖ ਹੋਏ ਤਾਂ ਬਸ ਉਸੇ ਨੂੰ ਬਣ ਆਉਂਦਾ ਹੈ।
ਸੋਈ ਜਾਣੈ ਕਰਨੈ ਹਾਰਾ ਕੀਤਾ ਕਿਆ ਬੇਚਾਰਾ।
ਉਹ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਕੀਤਾ ਸਤਸੰਗ ਜੀ, ਪੈਦਾ ਕੀਤੀ ਸਾਰੀ ਸ੍ਰਿਸ਼ਟੀ ਸਿਰਫ ਉਹ ਜਾਣਦਾ, ਕਹਿੰਦੇ ਉਹਦਾ ਪੈਦਾ ਕੀਤਾ ਹੋਇਆ ਮਨੁੱਖ ਕੁਝ ਨੀ ਹੈ ਵਿਚਾਰਾ, ਕੀ ਜਾਣ ਸਕਦਾ ਉਹਦੀ ਮਰਿਆਦਾ ਨੂੰ, ਉਹਦੇ ਗੁਣਾਂ ਨੂੰ, ਸਾਰਿਆਂ ਨੂੰ। ਪਰਮਾਤਮਾ ਆਪਣੀ ਮਰਿਆਦਾ ਨੂੰ ਸਤਸੰਗ ਜੀ ਅਸਲ ਵਿੱਚ ਆਪ ਹੀ ਜਾਣਦਾ, ਜਿਹ ਵਿਧ ਸਜਾ ਪ੍ਰਸਤ ਸੰਸਾਰ ਆ, ਸਿਰਫ ਉਹਨੂੰ ਪਤਾ। ਕਹਿੰਦੇ ਉਹਦਾ ਪੈਦਾ ਕੀਤਾ ਹੋਇਆ, ਪਿਤਾ ਕਾ ਜਨਮ ਕੇ ਜਾਣੇ ਪੂਤ, ਪਿਤਾ ਦੇ ਜਨਮ ਨੂੰ ਕਹਿੰਦੇ ਪੁੱਤਰ ਵਿਚਾਰਾ ਕੀ ਜਾਣੇ, ਕਿਵੇਂ ਪਿਤਾ ਦਾ ਜਨਮ ਹੋਇਆ ਸੀ ਪੁੱਤਰ ਨੂੰ ਨਹੀਂ ਨਾ ਜਿਵੇਂ ਪਤਾ। ਪਰਮਾਤਮਾ ਦੇ ਕੀਤੇ ਹੋਏ ਨੂੰ ਪਰਮਾਤਮਾ ਦੀ ਬਾਬਤ ਸਤਸੰਗ ਜੀ ਸਾਰਾ ਕੁਝ ਨੀ ਪਤਾ ਲੱਗ ਸਕਦਾ, ਆਪਣੀ ਮਰਿਆਦਾ ਨੂੰ ਸਿਰਫ ਆਪ ਹੀ ਜਾਣਦਾ। ਹੋ
ਆਪਣੀ ਗਤ ਮਿਤ ਆਪੇ ਜਾਣੇ, ਹਰ ਆਪੇ ਪੂਰ ਭੰਡਾਰਾ।
ਉਹਦੇ ਭੰਡਾਰੇ ਸਤਸੰਗ ਜੀ ਭਗਤੀ ਕਰਕੇ ਪਰਿਪੂਰਨ ਹਨ, ਆਪਣੀ ਮਰਿਆਦਾ ਨੂੰ, ਆਪਣੀ ਮਿਤ ਨੂੰ, ਆਪਣੀ ਗਿਣਤੀ ਨੂੰ, ਆਪਣੇ ਸਰੂਪ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਅਸਲ ਵਿੱਚ ਜੀ।
ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਈ।
ਐਸਾ ਸਤਸੰਗ ਜੀ ਕਹਿੰਦੇ ਨੇ ਉਹਦਾ ਨਾਮ ਜਪ ਕੇ ਅੰਮ੍ਰਿਤ ਰਸ ਆ ਗਿਆ ਵੀ ਹੁਣ ਮਨ ਰੱਜਿਆ ਰੱਜਿਆ ਰਹਿੰਦਾ, ਸੰਤੋਖ ਆ ਗਿਆ ਮਨ ਨੂੰ, ਸੁੱਖ ਆ ਗਿਆ, ਆਨੰਦ ਆ ਗਿਆ ਉਹਦਾ ਨਾਮ ਜਪਣ ਕਰਕੇ। ਕਹਿੰਦੇ ਹੁਣ ਮਨ ਨੂੰ ਤ੍ਰਿਪਤ ਹੁੰਦੇ ਆ, ਅਗਾਈ ਹੁੰਦਾ ਰੱਜਿਆ, ਪਦਾਰਥਾਂ ਵੱਲੋਂ ਤ੍ਰਿਪਤੀ ਹੋ ਜਾਣੀ, ਮਨ ਦਾ ਰੱਜ ਜਾਣਾ। ਨਹੀਂ ਤੇ ਮਨ ਸਤਸੰਗ ਜੀ ਕਹਿੰਦੇ ਇਹੋ ਜਿਹਾ ਇੱਕ ਬਰਤਨ ਹੈ ਜਿਹੜਾ ਕਦੇ ਭਰਨ ਚ ਨਹੀਂ ਆਉਂਦਾ, ਹਰ ਬਰਤਨ ਚ ਕੋਈ ਵਸਤੂ ਪਾਈ ਜਾਵੇ ਤੇ ਭਰ ਜਾਵੇਗਾ। ਕਹਿੰਦੇ ਮਨ ਰੂਪੀ ਭਾਂਡਾ ਕਦੇ ਨੀ ਜੇ ਸਤਸੰਗ ਜੀ ਕਿਸੇ ਦਾ ਭਰਿਆ, ਪਰ ਜੇ ਕਿਰਪਾ ਹੋ ਜਾਵੇ ਮਹਾਰਾਜ ਦੀ ਕਹਿੰਦੇ ਫਿਰ ਰੱਜਿਆ ਰੱਜਿਆ ਰਹਿੰਦਾ ਹਰ ਵੇਲੇ ਪਦਾਰਥਾਂ ਵੱਲੋਂ ਭਰ ਜਾਵੇਗਾ।
ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣ ਆਈ।
ਕਹਿੰਦੇ ਮੈਂ ਤਾਂ ਮਹਾਰਾਜ ਦੇ ਗੁਣ ਸੁਣ ਕੇ ਉਹਨਾਂ ਦੀ ਸ਼ਰਨ ਵਿਚ ਆ ਗਿਆ, ਉਹੀ ਮੇਰੇ ਮਨ ਦੀ ਆਸਾ ਪੂਰੀ ਕਰ ਸਕਦੇ ਵੀ ਨਾਮ ਰਸ ਮੈਂ ਵੀ ਚੱਕ ਕੇ ਦੇਖ ਲਵਾਂ ਜੀ।
ਰਾਮ ਕਲੀ ਮਹੱਲਾ ਪੰਜਵਾ ਅੰਗੀਕਾਰ ਕੀਆ ਪ੍ਰਵਪਨ ਬੈਰੀ ਸਗਲੇ ਸਾਧੇ।
ਜਿਸ ਨੂੰ ਮਹਾਰਾਜ ਨੇ ਸਾਧ ਸੰਗਤ ਜੀ ਅੰਗੀਕਾਰ ਕਰ ਲਿਆ, ਪ੍ਰਵਾਨ ਕਰ ਲਿਆ। ਅੰਗੀਕਾਰ ਕਰਨ ਦਾ ਅਰਥ ਹੁੰਦਾ ਪੱਖ ਕਰਨਾ, ਪ੍ਰਵਾਨ ਕਰ ਲੈਣਾ। ਜਿਸ ਦਾ ਪੱਖ ਮਹਾਰਾਜ ਜੀ ਆਪ ਕਰਨ ਲੱਗ ਪੈਣ, ਜਿਸ ਦੀ ਸੇਵਾ ਨੂੰ ਪ੍ਰਵਾਨ ਕਰ ਲੈਣ, ਸਾਰੇ ਵੈਰੀ ਸਾਧ ਸੰਗਤ ਜੀ ਉਹਦੇ ਸਾਥ ਦੇਣਗੇ। ਕੋਈ ਵੈਰ ਭਾਵਨਾ ਉਹਦੇ ਨਾਲ ਕਰਦਾ ਨਹੀਂ, ਜੇ ਕਰੇ ਤੇ ਉਹਦਾ ਵਿਗਾੜ ਕੁਝ ਨਹੀਂ ਸਕਦਾ। ਐਸੀ ਕਿਰਪਾ ਮਹਾਰਾਜ ਜੀ ਕਰ ਦੇਣਗੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਫਿਰ ਕਿਸੇ ਦੀ ਕੀ ਮਛੰਦਗੀ ਜਦੋਂ ਪ੍ਰਮਾਤਮਾ ਹੀ ਵੱਲ ਹੋ ਜਾਏ। ਪ੍ਰਮਾਤਮਾ ਕਿਸੇ ਨੂੰ ਪ੍ਰਵਾਨ ਕਰ ਲਏ, ਵੈਰੀ ਸਗਲੇ ਸਾਧੇ, ਸਾਰੇ ਵੈਰੀਆਂ ਨੂੰ ਸਾਥ ਦੇਵੇਗਾ ਅੰਦਰਲਿਆਂ ਬਾਹਰਲਿਆਂ ਨੂੰ। ਦੋ ਤਰ੍ਹਾਂ ਦੇ ਵੈਰੀ ਹੁੰਦੇ ਸਾਧ ਸੰਗਤ ਜੀ, ਕੁਝ ਅੰਦਰ ਬੰਦੇ ਦੇ ਜਿਹੜੇ ਸ਼ੁਭ ਗੁਣਾਂ ਦਾ ਨੁਕਸਾਨ ਕਰਦੇ, ਕੁਝ ਬਾਹਰ। ਕਹਿੰਦੇ ਬਾਹਰਲਾ ਜਿਹੜਾ ਵੈਰੀ ਹੈ ਸਥੂਲ, ਉਹ ਵੀ ਸਾਧਿਆ ਜਾਵੇਗਾ। ਨਾ ਦਿਸਣ ਵਾਲੇ ਸੂਖਮ ਜਿਹੜੇ ਅੰਦਰਲੇ ਵੈਰੀ ਨੇ, ਉਹ ਵੀ ਸਾਧੇ ਜਾਣਗੇ ਜਿਸ ਵੇਲੇ ਕੋਈ ਪ੍ਰਵਾਨ ਹੋ ਜਾਵੇ, ਮਹਾਰਾਜ ਦੀਆਂ ਨਜ਼ਰਾਂ ਚ ਪ੍ਰਵਾਨ ਚੜ ਜਾਵੇ ਤਾਂ ਜੀ।
ਜਿਨ ਬੈਰੀ ਹੈ ਇਹੋ ਜਗ ਲੁਟਿਆ ਤੇ ਬੈਰੀ ਲੈ ਬਾਧੇ।
ਜਿਸ ਸਾਧ ਸੰਗਤ ਜੀ ਵੈਰ ਕਰਨ ਵਾਲੇ ਇਹਨਾਂ ਦੂਤਾਂ ਨੇ ਸਾਰਾ ਸੰਸਾਰ ਹੀ ਲੁੱਟ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਕਹਿੰਦੇ ਮਹਾਰਾਜ ਨੇ ਤਾਂ ਬੰਨ ਹੀ ਦਿੱਤੇ ਗੁਰਮੁਖਾਂ ਦੇ ਅੱਗੇ। ਉਹ ਹੁਣ ਨੀ ਕੁਝ ਕਰ ਸਕਦੇ, ਜਦੋਂ ਕਿਸੇ ਨੂੰ ਬੰਨ ਕੇ ਅਧੀਨ ਕਰ ਲਈਦਾ ਨਾ। ਕਹਿੰਦੇ ਗੁਰਮੁਖਾਂ ਨੇ ਤਾਂ ਅਧੀਨ ਕਰ ਲਿਆ ਉਹਨਾਂ ਨੂੰ, ਇਸ ਲਈ ਉਹਨਾਂ ਤੇ ਜ਼ੋਰ ਨਹੀਂ ਪਾਉਂਦੇ ਉਹ ਜੀ।
ਸਤਿਗੁਰ ਪਰਮੇਸ਼ਰ ਮੇਰਾ,
ਮੇਰਾ ਸਤਿਗੁਰੂ ਪਰਮੇਸ਼ਰ ਰੂਪ ਹੈ। ਜੇ ਸਤਿਗੁਰੂ ਦੇ ਮੈਂ ਚਰਨ ਫੜੇ, ਕਹਿੰਦੇ ਉਸ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ, ਉਹ ਪਰਮੇਸ਼ਰ ਸਰੂਪ ਹੈ, ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਇਸ ਲਈ ਉਹਦੀ ਵੀ ਸਮਰੱਥਾ ਇੰਨੀ, ਜਿਸ ਦੂਤ ਨੇ ਸਾਰੇ ਸੰਸਾਰ ਨੂੰ ਲੁੱਟ ਲਿਆ ਸੀ, ਮੇਰੇ ਅੱਗੇ ਮਹਾਰਾਜ ਨੇ ਬੰਨ ਕੇ ਖੜਾ ਕਰ ਦਿੱਤਾ। ਉਹ
ਅਣਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ।
ਕਹਿੰਦੇ ਭਰੋਸੇ ਨਾਲ ਤੇਰਾ ਨਾਮ ਜਪਿਆ ਤੇ ਅਣਕ ਰਾਜ ਭੋਗ ਰਸਮ, ਅਨੇਕਾਂ ਰਾਜ ਦੇ ਤਖਤਾਂ ਦਾ ਜਿਹੜਾ ਆਨੰਦ ਹੈ, ਕਹਿੰਦੇ ਮੈਨੂੰ ਇੱਥੇ ਬੈਠੇ ਨੂੰ ਹੀ ਆ ਗਿਆ ਸਾਰਾ। ਤੇਰਾ ਨਾਮ ਜਪਣ ਕਰਕੇ ਤੇਰੇ ਭਰੋਸੇ ਤੇ ਉਹ ਰਾਜ ਦੇ ਤਖ਼ਤ ਤੇ ਬੈਠ ਕੇ ਆਨੰਦ ਨਹੀਂ ਸੀ ਜਿਹੜਾ ਤੇਰਾ ਨਾਮ ਜਪਣ ਵਿੱਚ ਆਨੰਦ ਆ ਗਿਆ। ਅਨਕ ਰਾਜ ਭੋਗ ਰਸ ਮਾਣੀ, ਕਈ ਪ੍ਰਕਾਰ ਦੇ ਰਸਨਾਂ ਦੇ ਰਸ, ਕਹਿੰਦੇ ਉਹ ਰਸਨਾਂ ਦੇ ਰਸ ਲਿਆ ਵੀ ਜਿਹੜਾ ਆਨੰਦ ਨਹੀਂ ਸੀ ਆਇਆ, ਤੇਰੇ ਨਾਮ ਵਿੱਚੋਂ ਆਨੰਦ ਪ੍ਰਾਪਤ ਹੋਇਆ ਹੈ।
ਅਣਕ ਰਹਾਉ ਜੀ
ਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਹਨ।
ਜੀਤ ਨਾ ਆਵਸ ਦੂਜੀ ਬਾਤਾ ਸਿਰੇ ਉੱਪਰ ਰਖਵਾਰਾ।
ਜਦੋਂ ਸਾਰਿਆਂ ਦੀ ਰੱਖਿਆ ਕਰਨ ਵਾਲਾ ਪ੍ਰਮਾਤਮਾ ਕਿਸੇ ਦੇ ਸਿਰ ਉੱਪਰ ਆਪਣਾ ਹੱਥ ਰੱਖ ਦੇਵੇ ਸਾਧ ਸੰਗਤ ਜੀ, ਫਿਰ ਉਹਨੂੰ ਉਹਦੇ ਤੋਂ ਬਿਨਾਂ ਦੂਸਰੀ ਕੋਈ ਗੱਲ ਚੇਤੇ ਨਹੀਂ ਆਉਂਦੀ। ਪ੍ਰਮਾਤਮਾ ਤੋਂ ਬਿਨਾਂ ਕੁਝ ਨਹੀਂ ਚੇਤੇ ਆਉਂਦਾ, ਨਹੀਂ ਤੇ ਇੱਕ ਪ੍ਰਮਾਤਮਾ ਹੀ ਨਹੀਂ ਸਾਧ ਸੰਗਤ ਜੀ ਬੰਦੇ ਨੂੰ ਚੇਤੇ ਆਉਂਦਾ, ਬਾਕੀ ਸਾਰਾ ਕੁਝ ਹੀ ਚੇਤੇ ਆਈ ਜਾਵੇਗਾ। ਕਦੇ ਪਰਿਵਾਰ ਚੇਤੇ ਆਈ ਜਾਂਦਾ, ਕਦੇ ਆਪਣੇ ਗੁਣ ਆਪੇ ਚੇਤੇ ਆਈ ਜਾਂਦੇ, ਕਦੀ ਮਾਇਆ ਦਾ ਚੇਤਾ ਨੀ ਮਨ ਚੋਂ ਭੁੱਲਦਾ, ਕਦੀ ਪਿਛਲੇ ਦੀ ਚਿੰਤਾ, ਕਦੀ ਆਉਣ ਵਾਲੇ ਦਾ ਫਿਕਰ, ਕਦੀ ਪਿਛਲੀਆਂ ਗੱਲਾਂ ਨਾ ਭੁੱਲਣਗੀਆਂ। ਕੱਲਾ ਬੰਦਾ ਬੈਠ ਕੇ ਦੇਖ ਲਵੇ ਜੋ ਜੋ ਪਿੱਛੇ ਹੋਇਆ, ਜਾਂ ਤਾਂ ਉੱਥੋਂ ਨੀ ਮਨ ਨਿਕਲਦਾ, ਜਾਂ ਆਉਣ ਵਾਲੇ ਦਾ ਫਿਕਰ ਲੱਗਾ ਰਹਿੰਦਾ, ਕੱਲ ਪਤਾ ਨੀ ਕੀ ਹੋਵੇਗਾ, ਪਰਸੋਂ ਕਿਵੇਂ ਕਰਨਾ, ਸਭ ਕੁਝ ਚੇਤੇ ਆਈ ਜਾਂਦਾ, ਇੱਕ ਨਿਰੰਕਾਰ ਚੇਤੇ ਨਹੀਂ ਆਉਂਦਾ। ਪਰ ਕਹਿੰਦੇ ਜਿਸ ਦੇ ਸਿਰ ਤੇ ਮਹਾਰਾਜ ਹੱਥ ਰੱਖ ਦੇਣ ਆਪਣਾ ਕਿਰਪਾ ਰੂਪੀ, ਉਹਨੂੰ ਪ੍ਰਮਾਤਮਾ ਹੀ ਚੇਤੇ ਆਉਂਦਾ, ਦੂਜਾ ਚੇਤਾ ਹੀ ਕੁਝ ਨਹੀਂ ਹੋਰ। ਜੀਤ ਨਾ ਆਵਸ ਦੂਜੀ ਬਾਤਾਂ, ਪਹਿਲਾਂ ਸਿਰਫ ਦੂਜੀਆਂ ਗੱਲਾਂ ਚੇਤੇ ਆਈ ਜਾਂਦੀਆਂ ਸਨ, ਪ੍ਰਮਾਤਮਾ ਨਹੀਂ ਸੀ ਚੇਤੇ ਆਉਂਦਾ। ਕਹਿੰਦੇ ਹੁਣ ਸਿਰਫ ਪ੍ਰਮਾਤਮਾ ਚੇਤੇ ਚ ਰਹਿੰਦਾ, ਦੂਜੀ ਕੋਈ ਵਸਤੂ ਹੀ ਨਹੀਂ ਚੇਤੇ ਆਉਂਦੀ, ਕਿਸੇ ਪਾਸੇ ਹੋਰ ਧਿਆਨ ਜਾਂਦਾ ਹੀ ਨਹੀਂ। ਇਸੇ ਲਈ ਜਿਹੜਾ ਬ੍ਰਹਮ ਗਿਆਨੀ ਸਾਧ ਸੰਗਤ ਜੀ, ਉਹਦੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਹੋਵੇ, ਸਿਰਫ ਓਨੀ ਦੀ ਬਾਬਤ ਹੀ ਉਹ ਗੱਲਬਾਤ ਬਹੁਤੀ ਕਰਦਾ। ਮਨ ਇੱਕ ਥਾਂ ਤੇ ਟਿਕਿਆ ਹੁੰਦਾ, ਪ੍ਰਮਾਤਮਾ ਤੋਂ ਬਿਨਾਂ ਦੂਸਰੀ ਯਾਦ ਕੁਝ ਨਹੀਂ ਚਿੱਤ ਚ ਆਉਂਦੀ। ਜਿੰਨਾ ਕੁ ਵਰਤਾਰਾ ਅੱਖਾਂ ਦੇ ਸਾਹਮਣੇ ਵਰਤਦਾ, ਸਿਰਫ ਓਨੀ ਕੁ ਦੀ ਬਾਬਤ ਹੀ ਬਚਨ ਕਰਦਾ ਉਹ। ਬਾਬਾ ਰਾਮ ਕੋਇਰ ਜੀ ਰਮਦਾਸ ਵਿੱਚ ਬੈਠੇ ਸਨ, ਬਹੁਤਾ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਸੁਭਾਅ ਸੀ ਸਮਾਧੀ ਚ ਹੀ ਰਹਿਣਾ, ਸਮਾਧੀ ਦਾ ਅਰਥ ਭਾਵ ਮਨ ਇਕਾਗਰ ਬਿਰਤੀ ਹੋਈ ਰਹਿਣੀ, ਬਹੁਤਾ ਇੱਧਰ ਉੱਧਰ ਦਾ ਜ਼ਿਆਦਾ ਨਹੀਂ ਸੀ ਸਾਧ ਸੰਗਤ ਜੀ ਉਹ ਖਿਆਲ ਕਰਦੇ। ਕਹਿੰਦੇ ਇੱਕ ਵਾਰੀ ਪਠਾਣਾ ਨੇ ਰਮਦਾਸ ਲੁੱਟ ਲਿਆ, ਸਾਰਾ ਸਾਰਾ ਪਿੰਡ ਹੀ ਲੁੱਟ ਲਿਆ, ਤੇ ਵਿੱਚ ਹੀ ਬਾਬੇ ਰਾਮ ਕੋਇਰ ਦਾ ਡੇਰਾ ਵੀ ਲੁੱਟਿਆ ਗਿਆ। ਜਦੋਂ ਲੈ ਗਿਆ ਪਠਾਣ ਸਾਰਾ ਕੁਝ ਲੁੱਟ ਕੇ, ਸੇਵਾਦਾਰਾਂ ਨੇ ਬੇਨਤੀ ਕੀਤੀ, ਬਾਬਾ ਜੀ ਅੱਖਾਂ ਖੋਲੋ, ਉਹਦਾ ਪਠਾਣ ਆਏ ਸੀ, ਸਾਰਾ ਰਮਦਾਸ ਹੀ ਲੁੱਟ ਕੇ ਲੈ ਗਏ, ਡੇਰਾ ਵੀ ਲੈ ਗਏ ਆਪਣਾ ਲੁੱਟ ਕੇ। ਕਹਿੰਦੇ ਬਾਬਾ ਰਾਮ ਕੌਰ ਜੀ ਨੇ ਅੱਖਾਂ ਖੋਲੀਆਂ ਤੇ ਸਾਹਮਣੇ ਨਜ਼ਰ ਕਬੂਤਰਾਂ ਤੇ ਪਈ, ਕੁਝ ਕਬੂਤਰ ਸਨ ਬੈਠੇ। ਕਹਿੰਦੇ ਕੀ ਲੈ ਗਏ ਭਾਈ, ਉਹ ਕਬੂਤਰ ਤਾਂ ਹੈਗੇ ਸਾਹਮਣੇ। ਉਹਨਾਂ ਆਖਿਆ ਬਾਬਾ ਜੀ ਕਬੂਤਰ ਹੀ ਇਕੱਲੇ ਹੈਗੇ, ਬਾਕੀ ਤਾਂ ਕੁਝ ਨੀ ਛੱਡਿਆ ਉਹਨਾਂ ਨੇ। ਉਹਨਾਂ ਨੇ ਇੰਨੀ ਗੱਲ ਕਹਿ ਕੇ ਫੇਰ ਅੱਖਾਂ ਬੰਦ ਕਰ ਲਈਆਂ, ਕੋਈ ਜਵਾਬ ਨੀ ਦਿੱਤਾ। ਕੁਝ ਲਾਗੇ ਸਾਧ ਸੰਗਤ ਜੀ ਪ੍ਰੇਮੀ ਬੈਠੇ ਸਨ ਉਸ ਵੇਲੇ, ਉਹਨਾਂ ਨੇ ਜਾ ਕੇ ਪਠਾਣਾ ਨੂੰ ਆਖਿਆ ਬਈ ਤੁਹਾਡਾ ਅੱਜ ਬਚਾਅ ਹੋ ਗਿਆ, ਅੱਜ ਤਾਂ ਉਹਨਾਂ ਨੇ ਅੱਖਾਂ ਖੋਲੀਆਂ ਤਾਂ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਕਬੂਤਰਾਂ ਤੇ ਨਜ਼ਰ ਪਈ ਤੇ ਇੰਨੀ ਗੱਲ ਕਹਿ ਕੇ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। ਕੀ ਲੱਗ ਗਿਆ ਭਾਈ ਕਬੂਤਰ ਤਾਂ ਹੈ ਨਾ ਬੈਠੇ ਸਾਹਮਣੇ, ਪਰ ਜੇ ਕੱਲ ਨੂੰ ਫੇਰ ਗੱਲ ਇਹ ਚੱਲੀ ਤੇ ਉਹਨਾਂ ਦੇ ਮੂੰਹੋਂ ਕੋਈ ਬਚਨ ਨਿਕਲ ਗਿਆ ਤੁਹਾਡਾ ਰਹਿਣਾ ਨੀ ਕੁਝ। ਵਾਪਸ ਆਏ ਪਠਾਨ ਸਾਹਿਬ ਸਿੰਘ ਜੀ, ਸਾਰਾ ਮੋੜ ਕੇ ਗਏ ਜੋ ਲੁੱਟ ਕੇ ਲੈ ਗਏ ਸੀ ਸਭ ਉੱਥੇ ਰਹਿ ਗਏ। ਕਹਿੰਦੇ ਅੱਛਾ ਇਸ ਨਗਰ ਚ ਇੰਨੀ ਉੱਚੀ ਅਵਸਥਾ ਵਾਲਾ ਵੀ ਕੋਈ ਬੈਠਾ। ਉਹਦੇ ਮਨ ਵਿੱਚ ਹੋਰ ਕੋਈ ਫੁਰਨਾ ਹੀ ਨਹੀਂ, ਅੱਖ ਖੋਲੀ ਕਬੂਤਰਾਂ ਤੇ ਨਜ਼ਰ ਪਈ ਤੇ ਕਬੂਤਰਾਂ ਦੀ ਗੱਲ ਕਰਕੇ ਫੇਰ ਅੱਖ ਬੰਦ ਕਰ ਲਈ। ਇੱਕ ਥਾਂ ਤੇ ਚਿੱਤ ਟਿਕ ਜਾਂਦਾ, ਫਿਰ ਆਪਣਾ ਚਿੱਤ ਹੈ ਨਾ, ਕਦੇ ਕੱਲ ਦੇ ਜਿਹੜਾ ਦਿਨ ਲੰਘ ਗਿਆ ਉਹਦੇ ਚ ਚਲੇ ਗਿਆ, ਕਦੇ ਪਰਸੋਂ, ਕਦੇ 10 ਸਾਲ ਪਿੱਛੇ, ਕਦੇ 20 ਸਾਲ ਪਿੱਛੇ, ਜਾਂ ਫਿਰ ਆਉਣ ਵਾਲੇ ਦਾ ਫਿਕਰ, ਆਉਣ ਵਾਲਾ ਜਿਹੜਾ ਸਮਾਂ ਉਸੇ ਦੀ ਚਿੰਤਾ ਵੜ ਵੜ ਖਾਈ ਜਾਂਦੀ ਰਹਿੰਦੀ ਬੰਦੇ ਨੂੰ, ਕੁਝ ਲੰਘ ਚੁੱਕੇ ਦਾ ਗਾਮ ਹੀ ਨੀ ਹਟਦਾ। ਕਹਿੰਦੇ ਜਿਸ ਉੱਤੇ ਮਹਾਰਾਜ ਦੀ ਕਿਰਪਾ ਵਰਤੇ ਗੁਰਮੁਖ, ਉਹਨੂੰ ਰੱਬ ਤੋਂ ਬਿਨਾਂ ਹੋਰ ਕੁਝ ਵੀ ਨੀ, ਚੇਤੇ ਚ ਵੜਦਾ ਹੀ ਨੀ ਕੁਝ, ਉਹਦੇ ਚ ਹੋਰ ਸਿਰਫ ਪਰਮਾਤਮਾ, ਉਹਦਾ ਆਨੰਦ, ਉਹਦੀ ਯਾਦ। ਜੀਤ ਨਾ ਆਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ, ਉਹ ਰਖਵਾਲਾ ਜਿਸ ਦੇ ਸਿਰ ਉੱਪਰ ਆਪਣਾ ਹੱਥ ਰੱਖ ਦੇਵੇ ਉਸ ਨੂੰ ਸਾਧ ਸੰਗਤ ਜੀ ਉਸ ਪਰਮਾਤਮਾ ਤੋਂ ਬਿਨਾਂ ਦੂਜਾ ਕੁਝ ਨਾ ਛੱਤੇ ਆਵੇਗਾ।
ਬੇਪਰਵਾਹ ਹੋ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰਾ,
ਜਿਹੜੇ ਨਾਮ ਦੇ ਆਸਰੇ ਤੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਇੰਨਾ ਭਰੋਸਾ ਹੁੰਦਾ ਆਪਣੇ ਪਰਮਾਤਮਾ ਤੇ, ਬੇਪਰਵਾਹ ਰਹਿੰਦੇ ਸਦਾ, ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਕੋਈ ਨੀ ਪਰਮਾਤਮਾ ਵੱਲ ਹੈ ਸਭ ਭਲਾ ਹੀ ਹੋਵੇਗਾ।
ਪੂਰਨ ਹੋਏ ਮਿਲਿਓ ਸੁਖਦਾਈ ਹੁਣ ਨਾ ਕਾਈ ਬਾਤਾ,
ਕਹਿੰਦੇ ਹੁਣ ਤੇ ਕੋਈ ਪੂਣੀ ਤਾਂ ਕੋਈ ਗੱਲ ਰਹਿ ਨਹੀਂ ਗਈ, ਕਿਉਂਕਿ ਸੁਖਾਂ ਦਾ ਦਾਤਾ ਪਰਮਾਤਮਾ ਜਿਹੜਾ ਪੂਰਾ ਉਹ ਮਿਲ ਗਿਆ। ਜਦੋਂ ਪੂਰਾ ਮਿਲ ਗਿਆ ਤੇ ਉਹਦੇ ਖਜ਼ਾਨੇ ਪੂਰੇ, ਉਹਦੀ ਕਿਰਪਾ ਪੂਰੀ, ਉਹਦੀ ਖੁਸ਼ੀ ਪੂਰੀ, ਉਹਦੀ ਰਹਿਮਤ ਪੂਰੀ, ਫਿਰ ਕਹਿੰਦੇ ਹੁਣਾ ਕੀ ਹੈ, ਊਣ ਨਾ ਕਾਈ ਬਾਤਾ, ਹੁਣ ਤੇ ਕਿਸੇ ਗੱਲ ਕਰਕੇ ਵੀ ਕੋਈ ਊਣਤਾ ਹੀ ਨਹੀਂ ਹੈ ਜੀ।
ਤਤ ਸਾਰ ਪਰਮ ਪਾਦ ਪਾਇਆ ਛੋੜਨ ਕਤਹੁ ਜਾਤਾ,
ਕਹਿੰਦੇ ਹੁਣ ਤਤ ਸਿਧਾਂਤ ਸ੍ਰੇਸ਼ਟ ਜਿਹੜਾ ਪਰਮ ਪਾਦ ਸੀ ਉੱਚੀ ਪਦਵੀ ਤੁਰਿਆ ਪਾਦ ਵਾਲੀ ਉਹ ਪ੍ਰਾਪਤ ਹੋ ਗਈ ਹੈ, ਇਸ ਕਰਕੇ ਹੁਣ ਪਰਮਾਤਮਾ ਸਾਨੂੰ ਛੱਡ ਕੇ ਕਿਤੇ ਜਾਂਦਾ ਹੀ ਨਹੀਂ, ਐਸਾ ਪ੍ਰਾਪਤ ਹੋਇਆ। ਜੇ ਅਸੀਂ ਪਰਮਾਤਮਾ ਨੂੰ ਛੱਡਣਾ ਵੀ ਚਾਹੀਏ ਕਹਿੰਦੇ ਹੁਣ ਨਹੀਂ ਛੱਡ ਸਕਦੇ, ਹੁਣ ਤਾਂ ਸਦਾ ਲਈ ਪ੍ਰਾਪਤ ਹੋ ਗਿਆ, ਉਹ ਕਿਤੇ ਜਾਂਦਾ ਹੀ ਨੀ ਦੂਰ।
ਵਰਨ ਨਾ ਸਾਕੋ ਜੈਸਾ ਤੂੰ ਹੈ ਸੱਚ ਅਲਖ ਅਪਾਰਾ,
ਕਹਿੰਦੇ ਉਹ ਸਾਧ ਸੰਗਤ ਜੀ ਲਖਣ ਤੋਂ ਰਹਿਤ ਪਾਰਾਵਾਰ ਤੋਂ ਪਰੇ ਪ੍ਰਮਾਤਮਾ, ਉਹਦਾ ਕੁਝ ਵਰਣਨ ਕਰਕੇ ਦੱਸਣਾ ਹੋਵੇ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਦੱਸ ਸਕਦੇ। ਵਰਨ ਨਾ ਸਾਕੋ ਜੈਸਾ ਤੂੰ ਹੈ, ਜਿਸ ਤਰ੍ਹਾਂ ਦਾ ਤੂੰ ਹੈ ਤੇਰਾ ਵਰਣਨ ਕਰਕੇ ਨਹੀਂ ਦੱਸ ਸਕਦੇ ਅਸੀਂ, ਕਿਉਂਕਿ ਪਹਿਲਾਂ ਮੈਂ ਬੇਨਤੀ ਕੀਤੀ ਅੱਖਰ ਹੀ ਨੀ ਸਾਧ ਸੰਗਤ ਜੀ ਹੈ ਜਿਹੜੇ ਅੱਖਰਾਂ ਦੇ ਨਾਲ ਕੁਝ ਉਹਦੀ ਬਾਬਤ ਦੱਸਿਆ ਜਾ ਸਕੇ, ਇਸ ਲਈ ਕਹਿੰਦੇ ਤੇਰਾ ਵਰਣਨ ਨਹੀਂ ਅਸੀਂ ਕਰ ਸਕਦੇ, ਕਿਉਂਕਿ ਤੂੰ ਲਖਦਾ ਤੋਂ ਰਹਿਤ ਹੈ, ਮਨ ਬੁੱਧੀ ਦੀ ਪਕੜ ਤੋਂ ਉਵੇਂ ਤੂੰ ਪਰੇ, ਪਾਰਾਵਾਰ ਤੇਰਾ ਹੈ ਕੋਈ ਨਹੀਂ।
ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ,
ਮਹਾਰਾਜ ਕੁਝ ਨਾ ਕੋਈ ਤਾਂ ਉਹਦੀ ਬਾਬਤ ਦੱਸੋ ਫਿਰ। ਹਜ਼ੂਰ ਕਹਿੰਦੇ ਉਹ ਅਤੁਲ ਜੇ, ਉਹਦੇ ਗੁਣ ਤੋਲੇ ਨਹੀਂ ਜਾ ਸਕਦੇ, ਉਹ ਫਿਰ ਅਥਾਹ ਹੈ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਅਡੋਲ ਉਹ ਕਦੇ ਡੋਲਦਾ ਨਹੀਂ, ਐਸਾ ਸਾਡਾ ਜਿਹੜਾ ਮਾਲਕ ਹੈ। ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ, ਕਹਿੰਦੇ ਉਹ ਸਾਡਾ ਮਾਲਕ ਤੋਲਣ ਮਿਣ ਤੋਂ ਰਹਿਤ ਹੀ ਹੈ, ਮਨ ਕਰਕੇ ਬੁੱਧੀ ਕਰਕੇ ਉਹਦਾ ਥਾਂ ਨਹੀਂ ਪਾਇਆ ਜਾ ਸਕਦਾ, ਇੰਨਾ ਵੱਡਾ ਹੈ ਉਹ। ਇਹ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕਿਸਾ ਜੀ ਨੂੰ ਅੱਜ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਦੇਖਿਆ ਕਤੇ ਹਨ ਛੁੱਟ ਗਿਆ ਕਹਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ਦਾ ਨਾਨ ਪਾਰਿਓ ਦਾਸ, ਦੋ ਭਗਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਨੇ।
ਵਰਨ ਨਾ ਸਾਕੋ ਜੈਸਾ ਤੂੰ ਹੈ ਸੱਚ ਅਲਖ ਅਪਾਰਾ, ਅਤੁਲ ਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ।